ਐਡਿਕਸ਼ਨ ਇਹ ਨਹੀਂ ਹੈ ਕਿ ਇਕੱਲੀ ਡਰੱਗਸ ਦੀ ਜਾਂ ਸ਼ਰਾਬ ਦੀ ਹੈ, ਬਹੁਤ ਲੋਕ ਨੇ ਜਿਨ੍ਹਾਂ ਨੂੰ ਔਨਲਾਈਨ ਸ਼ਾਪਿੰਗ ਦੀ ਐਡਿਕਸ਼ਨ ਹੋ ਜਾਂਦੀ ਹੈ।
ਜੀ
ਯੂ ਕੈਨ ਨੈਵਰ ਗੈਟ ਅਨਫ ਆਫ ਅ ਸਬਸਟੈਂਸ ਦੈਟ ਜਸਟ ਗਿਵਸ ਯੂ ਆਲਮੋਸਟ ਐਵਰੀਥਿੰਗ। ਇੱਕ ਜਿਹਨੂੰ ਚੜ੍ਹਦੀ ਕਲਾ ਵਾਲੀ ਫੀਲਿੰਗ ਹੁੰਦੀ ਹੈ,
ਹਾਂਜੀ,
ਉਹ ਘੱਟ ਨਜ਼ਰ ਆਉਂਦੀ ਹੈ। ਪਰ ਜਦੋਂ ਰੀਹੈਬ ਤੋਂ ਕੋਈ ਵਾਪਸ ਆ ਜਾਂਦਾ,
ਹਾਂਜੀ,
ਉਹਦਾ ਸਕਸੈਸ ਰੇਟ ਬਹੁਤ ਘੱਟ ਆ।
ਜੀ,
ਪਰ ਜਿਹੜੀ ਸੈਲਫ ਟਾਕ ਆ, ਦੈਟਸ ਦੀ ਮੋਸਟ ਇੰਪੋਰਟੈਂਟ ਕਨਵਰਸੇਸ਼ਨ ਵੀ ਐਵਰ ਹੈਵ। ਤੁਸੀਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ।
ਫੋੜੇ ਜੇ ਪਾਸ ਪਈ ਹੋਵੇ ਦੱਬ ਕੇ ਕਰਨੀ ਪੈਂਦੀ ਹੈ।
ਬਿਲਕੁਲ, ਜਦੋਂ ਕੋਈ ਇਕੱਲਾ ਹੋ ਜਾਏ ਤੇ ਉਹ ਮੋਸਟ ਲਾਈਕਲੀ ਕੋਈ ਹੋਰ ਦੋਸਤ ਬਣਾਊਗਾ। ਹਰ ਰਿਲੀਜਨ ਦੇ ਵਿੱਚ ਤੇ ਸਾਈਕੋਥੈਰੇਪੀ ਦੇ ਵਿੱਚ ਜਿਹੜੀ ਖੁਦ ਨਾਲ ਬੈਠਣਾ, ਟਾਈਮ ਫੋਰ ਯੂਰ ਓਨ ਸੈਲਫ,
ਜੀ,
ਇਮੋਸ਼ਨਸ ਨੂੰ ਸਪਰੈਸ ਕਰਨਾ ਬਚਪਨ 'ਚ ਆਟੋਮੈਟਿਕਲੀ ਅੱਜ ਕੱਲ੍ਹ ਦੀ ਸੋਸਾਇਟੀ 'ਚ ਸਿੱਖਿਆ ਜਾਂਦਾ। ਸੋ ਆਪਣੇ ਆਪ ਨਾਲ ਪੀਸਫੁਲ ਹੋਣਾ ਮੈਨੂੰ ਲੱਗਦਾ ਡੀ ਐਡਿਕਸ਼ਨ ਵਾਸਤੇ ਬਹੁਤ ਜ਼ਰੂਰੀ ਹੈ।
ਪਰ ਡਾਕਟਰ ਸਾਹਿਬ, ਗੱਲ ਜੇ ਡੀ ਐਡਿਕਸ਼ਨ ਦੀ ਇੱਥੋਂ ਸ਼ੁਰੂ ਕਰੀਏ ਕਿ ਐਡਿਕਸ਼ਨ ਸਿਰਫ ਅਤੇ ਸਿਰਫ ਇਹ ਨਹੀਂ ਹੈ ਕਿ ਨਸ਼ੀਲੇ ਪਦਾਰਥਾਂ ਦਾ, ਤੁਸੀਂ ਹਮੇਸ਼ਾ ਗੱਲ ਆ ਕੇ ਇਹ ਦੱਸਿਆ ਕਰਦੇ ਹੋ ਕਿ ਕੋਈ ਵੀ ਚੀਜ਼ ਜਿਹੜੀ ਅਸੀਂ ਅੱਧ ਤੋਂ ਹੱਦ ਤੋਂ ਜ਼ਿਆਦਾ ਕਰਨ ਲੱਗ ਜਾਈਏ, ਆਪਣੇ ਆਪ ਨੂੰ ਰੋਕ ਨਾ ਸਕੀਏ, ਜਿਨ੍ਹਾਂ ਨੂੰ ਕਈ ਚੀਜ਼ਾਂ ਨੂੰ ਚੰਗੀਆਂ ਆਦਤਾਂ ਵੀ ਮੰਨਿਆ ਜਾਂਦਾ,
ਹਾਂਜੀ,
ਉਹਦਾ ਵੀ ਬੰਦਾ ਇਸ ਕਦਰ ਉਹਦੀ ਲੱਤ ਲੱਗ ਜਾਂਦੀ ਆ, ਉਹਦੀ ਵੀ ਐਡਿਕਸ਼ਨ ਹੋ ਜਾਂਦੀ ਆ। ਐਡਿਕਸ਼ਨ ਦਾ ਸਾਈਕਲ ਤੋੜਨ ਵਾਸਤੇ ਵੱਖੋ ਵੱਖਰੀਆਂ ਸਟ੍ਰੈਟਜੀਜ਼ ਨੇ, ਵੱਖੋ ਵੱਖਰਾ ਤਰੀਕਾ, ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇੱਕ ਵਾਰ ਲੱਗਦਾ ਤਾਂ ਹੈ ਕਿ ਉਸ ਸਟ੍ਰੈਟਜੀ ਨੂੰ ਇਸਤੇਮਾਲ ਕਰਕੇ ਉਹਨਾਂ ਦੇ ਬ੍ਰੋਕਨ ਦਾ ਸਾਈਕਲ ਆਫ ਐਡਿਕਸ਼ਨ,
ਹਾਂਜੀ,
ਪਰ ਫਿਰ ਰੀਲੈਪਸ ਹੋ ਜਾਂਦਾ, ਵਾਪਸ ਹੋ ਜਾਂਦੇ ਨੇ ਉੱਧਰ ਨੂੰ।
ਬਿਲਕੁਲ,
ਫੈਕਟਰਸ ਕੀ ਨੇ ਜੀ ਇਹਦੇ?
ਬਿਲਕੁਲ ਵਿਜੇ, ਜਿਵੇਂ ਤੁਸੀਂ ਕਿਹਾ ਨਾ, ਐਡਿਕਸ਼ਨ ਇਹ ਨਹੀਂ ਹੈ ਕਿ ਇਕੱਲੀ ਡਰੱਗਸ ਦੀ ਜਾਂ ਸ਼ਰਾਬ ਦੀ ਹੈ। ਐਡਿਕਸ਼ਨ ਉਹ ਕੋਈ ਵੀ ਫਿਨੋਮਿਨਾ
ਜੀ
ਜਿਹੜਾ ਨੈਰੋ ਕਰਦੇ ਵੀ ਤੁਹਾਨੂੰ ਕਿਸੇ ਹੋਰ ਚੀਜ਼ 'ਚ ਓਨਾ ਆਨੰਦ ਜਾਂ ਸਵਾਦ ਨਹੀਂ ਆ ਰਿਹਾ
ਜੀ
ਜਿੰਨਾ ਇੱਕ ਪਰਟੀਕੁਲਰ ਚੀਜ਼ 'ਚ ਆ ਰਿਹਾ, ਉਹਦੀ ਲੱਤ ਲੱਗ ਜਾਣੀ, ਉਹ ਸ਼ੋਪਿੰਗ ਦੀ ਹੋ ਸਕਦੀ ਹੈ। ਬਹੁਤ ਲੋਕ ਨੇ ਜਿਨ੍ਹਾਂ ਨੂੰ ਔਨਲਾਈਨ ਸ਼ੋਪਿੰਗ ਦੀ ਐਡਿਕਸ਼ਨ ਹੋ ਜਾਂਦੀ ਹੈ,
ਜੀ,
ਗੈਂਬਲਿੰਗ ਦੀ ਹੈ। ਗੈਂਬਲਿੰਗ ਦੀ ਐਡਿਕਸ਼ਨ ਜਿੱਤਣ ਦੀ ਐਡਿਕਸ਼ਨ ਨਹੀਂ ਹੈ,
ਰਾਈਟ,
ਜੇ ਤਾਂ ਉਹ ਜਿੱਤਣ ਦੀ ਹੋਵੇ ਫਿਰ ਤਾਂ ਜਦੋਂ ਇੱਕ ਵਾਰੀ ਜੈਕਪਾਟ ਮਿਲ ਗਿਆ ਫਿਰ ਉਸ ਤੋਂ ਬਾਅਦ ਕੋਈ ਖੇਡੇਗਾ ਹੀ ਨਹੀਂ। ਸੋ ਗੈਂਬਲਿੰਗ ਐਡਿਕਸ਼ਨ ਇੱਕ ਡੋਪਾਮੀਨ ਟ੍ਰਿਗਰ, ਜਿਹੜੇ ਆਪਾਂ ਗੱਲ ਕਰਦੇ ਹੁੰਦੇ ਹਾਂ ਇੱਕ ਐਂਟੀਸਪੇਸ਼ਨ ਦੀ, ਕਿ ਮੈਨੂੰ ਕੁਛ ਹੋਰ ਮਿਲਣ ਵਾਲਾ, ਪਰ ਉਹ ਮਿਲਦਾ ਨਹੀਂ ਹੈ।
ਜੀ,
ਕਹਿੰਦੇ ਨਾ, ਯੂ ਕੈਨ ਨੈਵਰ ਗੈਟ ਅਨਫ ਆਫ ਅ ਸਬਸਟੈਂਸ ਦੈਟ ਜਸਟ ਗਿਵਸ ਯੂ ਆਲਮੋਸਟ ਐਵਰੀਥਿੰਗ, ਪਰ ਉਹ ਆਲਮੋਸਟ ਪੂਰਾ ਨਹੀਂ ਹੁੰਦਾ, ਉਹ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦਾ।
ਹਾਂਜੀ,
ਸੋ ਐਡਿਕਸ਼ਨ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ। ਅਤੇ ਜਿਹੜੇ ਇਹ ਮੈਂਟਲ ਹੈਲਥ ਨਾਲ ਬਹੁਤ ਟਾਈਡ ਆ,
ਹਾਂਜੀ,
ਜੇ ਆਪਾਂ ਹੁਣ ਦੇਖਦੇ ਹਾਂ ਈਵਨ ਹਰ ਏਜ ਗਰੁੱਪ ਦੇ ਵਿੱਚ, ਬੱਚਿਆਂ 'ਚ, ਨਿਊ ਇਮੀਗ੍ਰੈਂਟਸ, ਜਿਹੜੇ ਸਟੂਡੈਂਟ ਆਉਂਦੇ ਨੇ, ਜਿਹੜੇ ਵੱਡੇ ਨੇ, ਬਜ਼ੁਰਗ ਨੇ, ਸਾਰਿਆਂ ਦੇ ਵਿੱਚ ਹੀ ਇੱਕ ਜਿਹਨੂੰ ਚੜ੍ਹਦੀ ਕਲਾ ਵਾਲੀ ਫੀਲਿੰਗ ਹੁੰਦੀ ਹੈ,
ਹਾਂਜੀ,
ਉਹ ਘੱਟ ਨਜ਼ਰ ਆਉਂਦੀ ਹੈ। ਡਿਪਰੈਸ਼ਨ, ਮੈਂਟਲ ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਨੇ, ਅਤੇ ਉਹਦੇ ਬਾਰੇ ਕੋਈ ਚੰਗੇ ਰੀਸੋਰਸਿਸ ਸੌਖੇ ਕਿਤੇ ਲੱਭਦੇ ਨਹੀਂ। ਸੋ ਐਡਿਕਸ਼ਨ ਵਾਸਤੇ ਜਦੋਂ ਲੋਕ ਰੀਹੈਬ 'ਚ ਜਾਂਦੇ ਆ, ਕੋਈ ਵੀ ਰੀਹੈਬ ਪ੍ਰੋਗਰਾਮ ਬੜੇ ਸਕਸੈਸਫੁਲ ਨੇ,
ਜੀ,
ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ, ਡਾਇਟਸ ਸਾਰੀਆਂ ਹੀ ਸਕਸੈਸਫੁਲ ਨੇ,
ਹਾਂਜੀ,
ਸਾਰੀਆਂ ਹੀ ਭਾਰ ਘਟਾ ਦਿੰਦੀਆਂ ਨੇ, ਰੀਹੈਬ ਪ੍ਰੋਗਰਾਮ 'ਚ ਵੀ ਉਹ 10 ਦਿਨ, 2 ਹਫ਼ਤੇ, 30 ਦਿਨ ਰੱਖ ਕੇ ਇੱਕ ਵਾਰੀ ਤਾਂ ਕਲੀਨ ਕਰ ਦਿੰਦੇ।
ਹਾਂਜੀ,
ਜਿਹੜੇ ਫਿਜ਼ੀਕਲ ਵਿਦਡਰਾਅਲ ਆਉਣੇ ਹੁੰਦੇ ਆ ਉਹ ਦਵਾਈਆਂ ਨਾਲ ਮੈਨੇਜ ਹੋ ਜਾਂਦੇ ਆ, ਥੈਰੇਪੀ ਉੱਥੇ ਇੱਕ ਰੂਟੀਨ ਬਣ ਜਾਂਦੀ ਆ।
ਜੀ,
ਪਰ ਜਦੋਂ ਰੀਹੈਬ ਤੋਂ ਕੋਈ ਵਾਪਸ ਆ ਜਾਂਦਾ,
ਹਾਂਜੀ,
ਉਹਦਾ ਸਕਸੈਸ ਰੇਟ ਬਹੁਤ ਘੱਟ ਆ
ਜੀ।
ਸੋ ਇਹਦਾ ਮਤਲਬ ਕਿ ਜਿਹੜੀਆਂ ਕੁਛ ਡੀਪਰ ਚੀਜ਼ਾਂ ਸੀਗੀਆਂ, ਜੋ ਮੈਂਟਲ ਹੈਲਥ ਇਸ਼ੂਜ਼ ਸੀਗੇ, ਐਡਿਕਸ਼ਨ ਕਿੱਥੋਂ ਟ੍ਰਿਗਰ ਹੋ ਰਹੀ ਸੀ, ਸ਼ਾਇਦ ਉਹ ਕੋਈ ਜਿਹਨੂੰ ਟਰਾਮਾ ਕਿਹਾ ਜਾਂਦਾ, ਟਰਾਮੇ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕਿਸੇ ਨੇ ਟੋਰਚਰ ਕੀਤਾ,
ਹਾਂਜੀ,
ਟਰਾਮਾ ਹੋ ਸਕਦਾ ਕਿ ਕੋਈ ਬੜੀ ਆਮ ਜੀ ਗੱਲ ਹੋਈ ਹੋਏ, ਪਰ ਆਪਾਂ ਉਹਨੂੰ ਇਸ ਤਰ੍ਹਾਂ ਪਰਸੀਵ ਕਰ ਲਿਆ ਕਿ ਉਹ ਆਪਣੇ ਵਾਸਤੇ ਟਰੋਮੈਟਿਕ ਹੋ ਗਈ। ਜੇ ਟਰਾਮਾ ਵੈਸੇ ਹੋਵੇ ਤਾਂ ਜਿਵੇਂ ਇੱਕ ਵਿਕਟਰ ਫਰੈਂਕਲ, ਆਪਾਂ ਗੱਲ ਕੀਤੀ ਸੀ, ਉਹਨਾਂ ਨੇ ਕਿਤਾਬ ਲਿਖੀ ਮੈਨ ਸਰਚ ਫੋਰ ਮੀਨਿੰਗ,
ਹਾਂਜੀ,
ਉਹ ਜਿਹੜੇ ਕੰਸੈਂਟ੍ਰੇਸ਼ਨ ਕੈਂਪ ਸੀਗੇ ਹਿਟਲਰ ਵੱਲੋਂ ਚਲਾਏ ਗਏ,
ਹਾਂਜੀ,
ਉੱਥੇ ਰਹੇ ਬੜੇ ਸਾਲ, ਫਿਰ ਤਾਂ ਉਹ ਸਾਰੇ ਲੋਕ ਹੀ ਸਦਾ ਵਾਸਤੇ ਡਿਪਰੈਸਡ ਅਤੇ ਸੁਇਸਾਈਡਲ ਹੋ ਜਾਣੇ ਚਾਹੀਦੇ ਸੀ,
ਜੀ,
ਪਰ ਉਹਦੇ 'ਚ ਇਸ ਤਰ੍ਹਾਂ ਹੋਇਆ ਨਹੀਂ। ਸੋ ਸੇਮ ਟਰਾਮਾ ਮੀਨਸ ਇੱਕ ਬੱਚੇ ਦੇ ਕਿਸੇ ਨੇ ਦਬਕਾ ਮਾਰਿਆ, ਹੋ ਸਕਦਾ ਉਹਨੂੰ ਹਾਸੇ 'ਚ ਲੈ ਲਏ, ਹੋ ਸਕਦਾ ਉਹਦੇ ਲਈ ਉਹ ਟਰੋਮੈਟਿਕ ਹੋਏ।
ਜੀ,
ਸੋ ਜਿਹੜੀ ਡੀ ਐਡਿਕਸ਼ਨ ਆ ਉਹਦੇ 'ਚ ਵੀ ਕਿਤੇ ਉਹ ਜਿਹੜਾ ਆਪਣੇ ਆਪ ਨਾਲ ਕੰਮ ਕਰਨਾ ਅਤੇ ਪਰਿਵਾਰ ਦਾ ਕੰਮ ਕਰਨਾ,
ਹਾਂਜੀ,
ਉਹ ਮਿਸਿੰਗ ਰਹਿ ਜਾਂਦਾ।
ਜੀ,
ਅਕਸਰ ਸੋਚਿਆ ਜਾਂਦਾ ਕਿ ਇੱਕ ਜਗ੍ਹਾ ਭੇਜਤਾ,
ਹਾਂਜੀ,
ਸਕੂਲ ਭੇਜਤਾ, ਉੱਥੋਂ ਪੜ੍ਹ ਕੇ ਆ ਜਾਏ,
ਹਾਂਜੀ,
ਅਤੇ ਪ੍ਰੋਬਲਮ ਸੋਲਵ ਹੋ ਜਾਏ।
ਜੀ,
ਪਰ ਇਸ ਤਰ੍ਹਾਂ ਹੁੰਦਾ ਨਹੀਂ। ਸੋ ਉਹ ਕੰਮ ਕਰਨ ਦੀ ਬੜੀ ਲੋੜ ਆ
ਡਾਕਟਰ ਸਾਹਿਬ। ਇਸ ਸਾਰੇ ਦੇਖੋ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਵੇ, ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਨਾ ਮੈਂਟਲ ਹੈਲਥ ਦੇ ਨਾਲ ਹੀ ਚੀਜ਼ਾਂ ਜੁੜੀਆਂ ਹੋਈਆਂ ਨੇ,
ਹਾਂਜੀ,
ਜਦੋਂ ਕਿਸੇ ਚੀਜ਼ ਦੀ ਕੋਈ ਤੰਗੀ ਪਰੇਸ਼ਾਨੀ ਮਨ ਦੇ ਉੱਪਰ ਭਾਰ ਰਹਿੰਦਾ ਬੋਝ ਆ, ਜਿਹੜੀ ਸੈਲਫ ਟਾਕ ਆ,
ਹਾਂਜੀ,
ਉਹ ਕਿੰਨੀ ਇੰਪੋਰਟੈਂਟ ਹੈ? ਕਿਉਂਕਿ ਕਈ ਵਾਰੀ ਇੰਝ ਹੁੰਦਾ ਵੀ ਤੁਹਾਡੇ ਮਨ ਦੇ ਵਿੱਚ ਕੋਈ ਨੈਗੇਟਿਵ ਥੋਟ ਆਇਆ, ਉਸ ਨੈਗੇਟਿਵ ਥੋਟ ਨੂੰ ਕੱਟਣਾ, ਉਹਨੂੰ ਨਿਗੇਟ ਕਰਨਾ, ਇਹ ਸੈਲਫ ਰਿਸਪੋਂਸੀਬਿਲਿਟੀ ਕਿੰਨੀ ਕੁ ਜ਼ਿਆਦਾ ਹੋਣੀ ਚਾਹੀਦੀ ਹੈ ਜਾਂ ਹੋ ਸਕਦੀ ਆ? ਅਪ ਟੂ ਵੱਟ ਲੈਵਲ ਕੈਨ ਵੀ ਕੰਟੇਨ ਦੈਟ ਥੋਟ, ਜਾਂ ਉਹਨੂੰ ਅਸੀਂ ਨਿਊਟਰਲਾਈਜ਼ ਕਿਵੇਂ ਕਰ ਸਕਦੇ ਹਾਂ?
ਸੋ ਇਟ ਵਰਕਸ ਬੋਥ ਵੇਜ਼
ਜੀ।
ਅਸੀਂ ਸੋਸ਼ਲ ਬੀਇੰਗਸ ਹਾਂ
ਜੀ,
ਜੇ ਬੰਦਾ ਇਕੱਲਾ ਹੋਵੇ, ਕੋਈ ਵੀ ਇਕੱਲਾ ਹੋਵੇ ਤਾਂ ਉਹ ਬਹੁਤ ਅਕਸਰ ਡਿਪਰੈਸ ਹੋ ਜਾਊਗਾ, ਪਰ ਜਿਹੜੀ ਸੈਲਫ ਟਾਕ ਆ ਦੈਟਸ ਦੀ ਮੋਸਟ ਇੰਪੋਰਟੈਂਟ ਕਨਵਰਸੇਸ਼ਨ ਵੀ ਐਵਰ ਹੈਵ, ਜਿਹੜੀਆਂ ਗੱਲਾਂ ਅਸੀਂ ਆਪਣੇ ਆਪ ਨਾਲ ਕਰਦੇ ਹਾਂ, ਉਹਦੇ ਨਾਲੋਂ ਕੋਈ ਹੋਰ ਇੰਪੋਰਟੈਂਟ ਚੀਜ਼ ਨਹੀਂ। ਕਿਹਾ ਜਾਂਦਾ ਕਿ ਤੁਸੀਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ।
ਸੋ ਟਰੂ।
ਜੇ ਸੈਲਫ ਕੰਪੈਸ਼ਨ ਨਹੀਂ ਹੈਗਾ ਤਾਂ ਤੁਸੀਂ ਕੰਪੈਸ਼ਨੇਟ ਨਹੀਂ ਹੋ ਸਕਦੇ। ਇਹ ਗੱਲਾਂ ਕੰਪਲੀਕੇਟਡ ਜਿਹੀਆਂ ਲੱਗਦੀਆਂ ਨੇ, ਪਰ ਇਹ ਹੈ ਨਹੀਂ।
ਇਹ ਗੱਲ ਸਹੀ ਹੈ ਡਾਕਟਰ ਸਾਹਿਬ।
ਸੋ ਸਿੰਪਲ ਗੱਲ ਆ ਵਿਜੇ, ਮੋਸਟਲੀ ਸਪੈਸ਼ਲੀ ਮੇਲਸ, ਜਿਸ ਤਰ੍ਹਾਂ ਦੀ ਆਪਣੀ ਅਪਬ੍ਰਿੰਗਿੰਗ ਆ, ਸੁਸਾਇਟੀ ਆ, ਉਹਦੇ 'ਚ ਆਪਣੀਆਂ ਇਮੋਸ਼ਨਸ ਨਾਲ ਅਵੇਅਰ ਨਹੀਂ ਹੁੰਦੇ। ਸੋ ਫੋਰ ਐਗਜ਼ਾਮਪਲ, ਕਈ ਵਾਰੀ ਆਪਾਂ ਗੁੱਸੇ 'ਚ ਆ ਜਾਂਦੇ ਹਾਂ, ਕੋਈ ਕੁਛ ਕਵੇ ਉਹਨਗੇ ਤਾਂ ਮੈਨੂੰ ਇਕੱਲੇ ਛੱਡ ਦੇ, ਮੈਨੂੰ ਥੋੜ੍ਹਾ ਟਾਈਮ ਚਾਹੀਦਾ
ਜੀ।
ਉਹ ਜੈਨੂਅਨਲੀ ਸਹੀ ਹੋ ਸਕਦਾ, ਪਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਉਦੋਂ ਸਾਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ
ਜੀ
ਕਿ ਕਿਸੇ ਨਾਲ ਸ਼ੇਅਰ ਕਰੀਏ, ਕੋਈ ਦਿਲ ਦੀ ਗੱਲ ਕਰ ਸਕੀਏ
ਜੀ,
ਪਰ ਕਿਉਂਕਿ ਸਾਨੂੰ ਰਿਐਕਟ ਨਹੀਂ ਕਰਨਾ ਹੁੰਦਾ, ਆਪਣੀ ਖੁਦ ਦੀ ਇਮੋਸ਼ਨ ਨੂੰ ਅਸੀਂ ਸਮਝ ਨਹੀਂ ਪਾਉਂਦੇ ਕਿ ਮੈਂ ਇਸ ਵੇਲੇ, ਮੈਨੂੰ ਸਪੋਰਟ ਦੀ ਲੋੜ ਆ, ਮੈਨੂੰ ਇਕੱਲੇਪਨ ਦੀ ਲੋੜ ਨਹੀਂ ਹੈ, ਤੇ ਅਸੀਂ ਐਕਟ ਇਸ ਤਰ੍ਹਾਂ ਕਰਦੇ ਹਾਂ ਕਿ ਜਿਹੜਾ ਕੋਈ ਲਾਗੇ ਆਵੇ ਉਹਨੂੰ ਅਸੀਂ ਦੂਰ ਕਰ ਦਿੰਦੇ ਹਾਂ। ਸੋ ਉਹ ਚੀਜ਼ ਵੀ ਅਡਿਕਸ਼ਨ ਵੱਲ ਲੈ ਜਾਂਦੀ ਹੈ। ਜਦੋਂ ਕੋਈ ਇਕੱਲਾ ਹੋ ਜਾਏ ਤੇ ਉਹ ਮੋਸਟ ਲਾਈਕਲੀ ਕੋਈ ਹੋਰ ਦੋਸਤ ਬਣਾਊਗਾ। ਕਈ ਵਾਰੀ ਜਿਹੜੀ ਅਡਿਕਸ਼ਨ ਹੈਬਿਟ ਆ ਉਹ ਇੱਕ ਦੋਸਤ ਹੁੰਦੀ ਹੈ, ਉਹ ਆਪਣੇ ਆਪ ਨੂੰ ਰਿਐਲਿਟੀ ਤੋਂ ਦੂਰ ਲਿਜਾਣ ਦਾ ਇੱਕ ਤਰੀਕਾ ਹੁੰਦੀ ਹੈ, ਜਾਂ ਕਿਸੇ ਚੀਜ਼ ਨੂੰ ਭੁਲਾਉਣ ਦਾ ਜਾਂ ਫੇਸ ਨਾ ਕਰਨ ਦਾ, ਕਿ ਕੋਈ ਔਖੀ ਚੀਜ਼ ਹੈਗੀ ਆ ਜਿਹੜੀ ਤੁਹਾਨੂੰ ਅਨਕੰਫਰਟੇਬਲ ਕਰ ਰਹੀ ਹੈ, ਉਹਨੂੰ ਫੇਸ ਨਹੀਂ ਕਰਨਾ, ਉਸ ਵਾਸਤੇ ਵੀਡੀਓ ਗੇਮਾਂ ਖੇਡੀਆਂ ਸ਼ੁਰੂ ਕਰ ਦਿਉ, ਯੂਟਿਊਬ 'ਤੇ ਵੀਡੀਓ ਦੇਖਣੇ ਸ਼ੁਰੂ ਕਰ ਦਿਉ। ਸੋਸ਼ਲ ਮੀਡੀਆ ਇੱਕ ਬੜਾ ਸੌਖਾ ਤਰੀਕਾ ਅਤੇ ਬੜਾ ਹਾਰਮਲੈਸ ਜਿਹਾ ਲੱਗਦਾ ਕਿ ਯਾਰ ਇਹਦਾ ਤਾਂ ਕੋਈ ਨੁਕਸਾਨ ਨਹੀਂ
ਜੀ,
ਪਰ ਪੈਟਰਨ ਉਹੀ ਹੈ
ਜੀ।
ਜੇ ਉਹੀ ਅਡਿਕਸ਼ਨ ਕਿਸੇ ਸਬਸਟੈਂਸ ਦੀ ਹੋਵੇ, ਐਲਕੋਹਲ ਦੀ, ਕਿਸੇ ਡਰੱਗ ਦੀ, ਕੋਕੇਨ ਦੀ, ਉਹਨੂੰ ਅਸੀਂ ਸੀਰੀਅਸ ਮੰਨਦੇ ਹਾਂ, ਪਰ ਜਿਹੜੀਆਂ ਇਹ ਹਾਰਮਲੈਸ ਜਿਹੀਆਂ ਅਡਿਕਸ਼ਨਸ ਲੱਗਦੀਆਂ ਨੇ, ਇਹਨਾਂ ਦਾ ਬੇਸਿਸ ਉਹੀ ਆ। ਸੋ ਉਹੀ ਮਾਇੰਡ ਬਹੁਤ ਲਾਈਕਲੀ ਆ ਕਿ ਕਿਸੇ ਸੀਰੀਅਸ ਅਡਿਕਸ਼ਨ 'ਚ ਵੀ ਪੈ ਸਕਦਾ।
ਜਦੋਂ ਡਾਕਟਰ ਸਾਹਿਬ ਅਸੀਂ ਗੱਲ ਕਰਦੇ ਹਾਂ ਵੀ ਸੈਲਫ ਟਾਕ ਦੀ, ਹੈ ਨਾ, ਵੀ ਕਈ ਵਾਰੀ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਨਾ ਕਈ ਵਾਰੀ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ,
ਹਾਂਜੀ,
ਬੰਦੇ ਨੂੰ ਲੱਗਦਾ ਯਾਰ ਮੈਨੂੰ ਫਲਾਨਾ ਬੰਦਾ ਇਹ ਨਾ ਪੁੱਛ ਲਵੇ।
ਬਿਲਕੁਲ।
ਤੁਸੀਂ ਕੁਝ ਪਹਿਲੂ ਅਜਿਹੇ ਨੇ ਤੁਸੀਂ ਲੁਕਾਉਣਾ ਚਾਹੁੰਦੇ ਹੋ, ਪਰ ਕੁਝ ਪਹਿਲੂ ਉਹਨਾਂ ਦੇ ਵਿੱਚੋਂ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਹੋ ਸਕਦਾ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਤਾ ਹੋਣ। ਅਤੇ ਹਾਊ ਇੰਪੋਰਟੈਂਟ ਇਜ਼ ਇਟ ਕਿ ਜਿਹੜੀ ਤੁਹਾਡੀ ਕੋਈ ਸ਼ਾਰਟਕਮਿੰਗ ਆ ਉਹਨੂੰ ਐਮਬਰੇਸ ਕਰਕੇ ਪਹਿਲਾਂ ਆਪ ਹੀ ਐਕਨੋਲੇਜ ਕਰ ਲੈਣਾ, ਕਿਉਂਕਿ ਕਈਆਂ ਵੱਲੋਂ ਇੱਕ ਸਟ੍ਰੈਟਜੀ ਵਜੋਂ ਇਸ ਚੀਜ਼ ਨੂੰ ਵੀ ਇੰਪਲੀਮੈਂਟ ਕੀਤਾ ਜਾਂਦਾ ਆਮ ਤੌਰ 'ਤੇ।
ਹਾਂਜੀ।
ਬਹੁਤ ਸਾਰੇ ਲੋਕ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੁੰਦਾ, ਇਹ ਦੇਖਿਆ ਗਿਆ, ਆਫਕੋਰਸ ਨੋਟ ਪੰਜੇ ਉਂਗਲਾਂ ਬਰਾਬਰ ਨਹੀਂ, ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਉਹ ਆਪਣਾ ਮਜ਼ਾਕ ਕਈ ਵਾਰੀ ਆਪ ਹੀ ਬਣਾਈ ਜਾਂਦੇ ਨੇ।
ਬਿਲਕੁਲ।
ਕੀ ਉਹਦੇ ਪਿੱਛੇ ਫਿਰ ਇਹੀ ਇੱਕ ਡਿਫੈਂਸ ਮੈਕਨਿਜ਼ਮ ਹੁੰਦਾ ਕਿ ਇਸ ਤੋਂ ਪਹਿਲਾਂ ਕਿ ਦੂਜਾ ਕੋਈ ਗੱਲ ਕਰੇ ਤੁਸੀਂ ਆਪ ਹੀ ਉਸ ਚੀਜ਼ ਨੂੰ ਐਕਨੋਲੇਜ ਕਰਤਾ, ਸੋ ਦੈਟ ਜਿਹੜਾ ਉਹਦੇ ਵਿੱਚੋਂ ਕੋਈ ਨੈਗੇਟਿਵਿਟੀ ਆ ਸਕਦੀ ਸੀ ਉਹ ਪਹਿਲਾਂ ਹੀ ਫਿਜ਼ਲ ਕਰਤੀ।
ਸੋ ਵਿਜੇ ਬਹੁਤ ਇੰਟਰਸਟਿੰਗ ਡਾਇਨਾਮਿਕ ਆ
ਜੀ,
ਆਪਣੇ ਮਾਇੰਡ ਦਾ ਡਾਇਨਾਮਿਕ। ਸੋ ਇਹ ਮੈਨੂੰ ਲੱਗਦਾ ਉਸ ਬੰਦੇ ਦੀ ਪਰਸਨੈਲਿਟੀ 'ਤੇ ਡਿਵੈਲਪ ਕਰ ਡਿਪੈਂਡ ਕਰਦਾ। ਕਈ ਵਾਰੀ ਤਾਂ ਇਹ ਅਵੋਇਡੈਂਸ ਹੁੰਦੀ ਆ
ਜੀ,
ਤੁਹਾਨੂੰ ਪਤਾ ਕਿ ਇਹ ਚੀਜ਼ ਸਾਹਮਣੇ ਆਉਣੀ ਆ ਅਤੇ ਉਹਨੂੰ ਅਵੋਇਡ ਕਰਨ ਲਈ, ਉਹਦਾ ਕੰਟਰੋਲ ਆਪਣੇ ਕੋਲ ਰੱਖਣ ਲਈ
ਜੀ
ਉਹ ਆਪ ਹੀ ਸ਼ੁਰੂ ਕਰ ਲਿਆ
ਜੀ,
ਆਪਣਾ ਮਜ਼ਾਕ ਆਪ ਹੀ ਬਣਾ ਲਿਆ। ਪਰ ਅਕਸਰ ਉਹਦੇ ਪਿੱਛੇ ਲੋ ਸੈਲਫ ਅਸਟੀਮ, ਖੁਦ ਨੂੰ ਆਪਣਾ ਆਪ ਚੰਗਾ ਨਾ ਲੱਗਣਾ ਕਿਤੇ ਨਾ ਕਿਤੇ ਲੁਕਿਆ ਹੁੰਦਾ, ਅਤੇ ਉਹਦਾ ਥੋੜ੍ਹਾ ਜਿਹਾ ਜ਼ਿਆਦਾ ਕੰਫਰਟੇਬਲ ਤਰੀਕਾ ਕਿ ਅੰਬੈਰਸਮੈਂਟ ਘੱਟ ਹੋਵੇ
ਜੀ
ਅਤੇ ਉਹਨੂੰ ਮਜ਼ਾਕ 'ਚ ਲੈ ਜਾਓ ਜਾਂ ਆਪਣਾ ਕੰਟਰੋਲ ਨਾ ਲੂਜ਼ ਕਰੋ, ਉੱਧਰ ਨੂੰ ਉਹ ਸਟ੍ਰੈਟਜੀ ਅਪਣਾ ਲਈ। ਪਰ ਜਿਹੜੀਆਂ ਇਹ ਸ਼ਾਰਟਕਮਿੰਗਸ ਆ, ਜਿਹੜੀ ਸੈਲਫ ਟਾਕ ਦੀ ਤੁਸੀਂ ਗੱਲ ਕਰ ਰਹੇ ਸੀ
ਜੀ,
ਹਰ ਰਿਲੀਜਨ ਦੇ ਵਿੱਚ ਅਤੇ ਸਾਈਕੋਥੈਰੇਪੀ ਦੇ ਵਿੱਚ, ਜਿਹੜੀ ਖੁਦ ਨਾਲ ਬੈਠਣਾ, ਟਾਈਮ ਫੋਰ ਯੂਰ ਓਨ ਸੈਲਫ, ਕਿ ਆਪਣੀਆਂ ਸੋਚਾਂ ਦੇ ਨਾਲ ਇੱਕਮਿਕ ਹੋਣਾ ਬੜਾ ਜ਼ਰੂਰੀ ਮੰਨਿਆ ਗਿਆ, ਅਤੇ ਉਹਦਾ ਪੈਟਰਨ ਆਹ ਹੀ ਹੈ। ਉਹ ਜਿਵੇਂ ਆਪਾਂ ਗੁੱਸੇ ਦੀ ਗੱਲ ਕੀਤੀ ਕਿ ਕਈ ਵਾਰੀ ਗੁੱਸਾ ਐਕਚੁਅਲੀ ਉਦੋਂ ਦਿਖਾਇਆ ਜਾ ਰਿਹਾ ਹੁੰਦਾ ਜਦੋਂ ਤੁਹਾਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ ਕਿ ਕੋਈ ਲਾਗੇ ਆ ਕੇ ਬੈਠੇ
ਜੀ ਜੀ ਜੀ।
ਸੋ ਸੈਲਫ ਟਾਕ ਅਤੇ ਸੈਲਫ ਅਸਟੀਮ ਇਹਨਾਂ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੈ ਅਤੇ ਬਚਪਨ ਤੋਂ ਸ਼ੁਰੂ ਹੋ ਜਾਂਦਾ। ਛੋਟੀ ਜਿਹੀ ਐਗਜ਼ਾਮਪਲ ਆਵੇ, ਜੇ ਬੱਚੇ ਆ ਉਹਨਾਂ ਦੀ ਸਭ ਤੋਂ ਜ਼ਰੂਰੀ ਇੱਕ ਨੀਡ ਅਟੈਚਮੈਂਟ ਦੀ ਹੈ
ਹਾਂਜੀ,
ਕਿ ਉਹਨਾਂ ਨੂੰ ਅਪਣੱਤ ਫੀਲ ਹੋਏ
ਜੀ,
ਉਹਨਾਂ ਨੂੰ ਲੱਗੇ ਕਿ ਮੇਰਾ ਹੈ। ਬੱਚਾ ਆਪਣੇ ਟੋਇਜ਼ ਨਾਲ ਅਟੈਚ ਹੋ ਜਾਂਦਾ
ਜੀ, ਬਿਲਕੁਲ,
ਆਪਣੇ ਪੇਰੈਂਟਸ ਨਾਲ, ਆਪਣੀ ਫੈਮਿਲੀ ਨਾਲ ਅਟੈਚ ਹੋ ਜਾਂਦਾ। ਜੇ ਉਹਨੂੰ ਲੱਗੇ ਕਿ ਮੇਰੀ ਇਹ ਅਟੈਚਮੈਂਟ ਖਤਰੇ 'ਚ ਆ, ਮੇਰੇ ਕਿਸੇ ਬਿਹੇਵੀਅਰ ਕਰਕੇ ਮੈਨੂੰ ਚੰਗਾ ਨਹੀਂ ਸਮਝਣਗੇ ਜਾਂ ਮੇਰੇ ਤੋਂ ਦੂਰ ਹੋ ਜਾਣਗੇ
ਜੀ,
ਉਹ ਬਿਹੇਵੀਅਰ ਬੱਚਾ ਸੁਪਰੈਸ ਕਰ ਲੈਂਦਾ। ਇਹ ਨਹੀਂ ਕਿ ਉਹ ਬੜਾ ਸੋਚ ਕੇ ਪਲਾਨ ਬਣਾ ਕੇ ਸੁਪਰੈਸ ਕਰਦਾ, ਆਟੋਮੈਟਿਕ ਹੈ।
ਹਾਂਜੀ,
ਜੇ ਉਹਨੂੰ ਲੱਗੇ ਕਿ ਮੈਂ ਜੇ ਇੱਥੇ ਗੁੱਸਾ ਸ਼ੋ ਕੀਤਾ ਜਾਂ ਮੈਂ ਉੱਚੀ ਬੋਲਿਆ ਜਾਂ ਮੈਂ ਰੋਇਆ ਤਾਂ ਮੇਰੇ ਮਾਂ ਪਿਓ ਨੇ ਮੈਨੂੰ ਕਿਤੇ ਛੱਡ ਨਾ ਦੇਣ ਜਾਂ ਮੇਰਾ ਟਾਈਮ ਆਊਟ ਨਾ ਕਰ ਦੇਣ, ਉਹ ਵਾਲਾ ਬਿਹੇਵੀਅਰ ਸੁਪਰੈਸ ਕਰ ਲਏਗਾ
ਜੀ।
ਸੋ ਇਮੋਸ਼ਨਸ ਨੂੰ ਸੁਪਰੈਸ ਕਰਨਾ ਬਚਪਨ 'ਚ ਆਟੋਮੈਟਿਕਲੀ ਅੱਜ ਕੱਲ੍ਹ ਦੀ ਸੁਸਾਇਟੀ 'ਚ ਸਿੱਖਿਆ ਜਾਂਦਾ। ਅਤੇ ਜਿਹੜੀਆਂ ਕੁਛ ਇੱਕ ਸੁਸਾਇਟੀਜ਼ ਨੇ, ਸਪੈਸ਼ਲੀ ਜਿਹੜਾ ਇੰਡੀਜਨਸ ਕਲਚਰ ਆ, ਉਹ ਇਹਦੇ 'ਚ ਸਾਡੇ ਨਾਲੋਂ ਓਰਿਜਨਲੀ ਐਡਵਾਂਸਡ ਆ। ਉਹਨਾਂ 'ਤੇ ਟਰਾਮਾ ਬਹੁਤ ਆ, ਉਹਨਾਂ 'ਤੇ ਹੋਰ ਤਰ੍ਹਾਂ ਦੇ ਤਸ਼ੱਦਦ ਹੋਣ ਕਰਕੇ ਕਲਚਰ ਸੰਭਾਲਿਆ ਨਹੀਂ ਜਾ ਪਾ ਰਿਹਾ ਇਹਨਾਂ ਸੋਨਾ, ਪਰ ਉਹਨਾਂ ਦੀ ਅਪਬ੍ਰਿੰਗਿੰਗ ਅਤੇ ਜਿਹੜੀਆਂ ਇੱਕ ਪੁਰਾਣੀਆਂ ਵੈਲਿਊਜ਼ ਨੇ ਉਹ ਮਾਡਰਨ ਸੁਸਾਇਟੀ ਨਾਲੋਂ ਬਿਹਤਰ ਨੇ
ਜੀ।
ਸੋ ਉਹਨਾਂ ਵੱਲ ਵਾਪਸ ਜਾਣ ਦੀ ਲੋੜ ਆ।
ਡਾਕਟਰ ਸਾਹਿਬ, ਇਮੋਸ਼ਨਸ ਨੂੰ ਸਪਰੈਸ ਕਰਨਾ, ਕਈਆਂ ਨੂੰ ਇਹ ਲੱਗੇਗਾ ਵੀ ਜਦੋਂ ਅਸੀਂ ਇਮੋਸ਼ਨਸ ਨੂੰ ਕੰਟਰੋਲ ਕਰਦੇ ਹਾਂ,
ਹਾਂਜੀ,
ਕਿਉਂਕਿ ਚੰਗੀ ਪਰਸਨੈਲਿਟੀ ਦਾ ਹਿੱਸਾ ਤਾਂ ਇਹ ਹੈ ਵੀ ਤੁਸੀਂ ਆਪਣੇ ਜਜ਼ਬਾਤ 'ਤੇ ਕਾਬੂ ਰੱਖ ਸਕੋ।
ਬਿਲਕੁਲ।
ਅਤੇ ਜਦੋਂ ਅਸੀਂ ਇਮੋਸ਼ਨਸ ਨੂੰ ਕੰਟਰੋਲ ਕਰਦੇ ਹਾਂ, ਉਹ ਵੀ ਸਪਰੈਸ਼ਨ ਨਹੀਂ ਹੈਗਾ?
ਬਿਲਕੁਲ। ਸੋ ਇਮੋਸ਼ਨਸ ਨੂੰ ਰੈਕਗਨਾਈਜ਼ ਕਰਨਾ,
ਹਾਂਜੀ,
ਪਹਿਲਾਂ ਤਾਂ ਵੀ ਹੋ ਕੀ ਰਿਹਾ,
ਹੂੰ,
ਅੰਦਰੋਂ ਹੋ ਕੀ ਰਿਹਾ, ਕਿ ਵਾਕਈ ਗੁੱਸਾ ਆ ਰਿਹਾ ਜਾਂ ਇਨਸਿਕਿਉਰਿਟੀ ਫੀਲ ਹੋ ਰਹੀ ਹੈ
ਜੀ,
ਮੈਨੂੰ ਸੈਂਸ ਆਫ ਸਿਕਿਉਰਿਟੀ ਚਾਹੀਦੀ ਹੈ, ਮੈਨੂੰ ਕੋਈ ਮੇਰੇ ਲਾਗੇ ਹੋਵੇ, ਮੈਨੂੰ ਉਹ ਚੀਜ਼ ਚਾਹੀਦੀ ਹੈ। ਇਮੋਸ਼ਨ ਨੂੰ ਰੈਕਗਨਾਈਜ਼ ਕਰਨਾ, ਫਿਰ ਉਹਨੂੰ ਲੇਬਲ ਕਰ ਪਾਉਣਾ, ਉਹਦਾ ਨਾਂ ਦੇ ਪਾਉਣਾ ਕਿ ਮੈਂ ਆਹ ਫੀਲ ਕਰ ਰਿਹਾ, ਆਪਣੇ ਮਾਇੰਡ ਦੇ ਵਿੱਚ ਕਲੀਅਰ ਹੋਣਾ। ਉਸ ਤੋਂ ਬਾਅਦ ਉਹਨੂੰ ਕੰਟਰੋਲ ਕਰਨਾ ਜਾਂ ਉਸ ਦਾ ਚੰਗਾ ਤਰੀਕਾ ਲੱਭਣਾ ਉਹਨੂੰ ਐਕਸਪ੍ਰੈਸ ਕਰਨ ਦਾ, ਉਹ ਨੈਕਸਟ ਸਟੈਪ ਹੈ
ਜੀ।
ਪਰ ਜਿਵੇਂ ਆਪਾਂ ਡੀ ਐਡਿਕਸ਼ਨ ਦੀ ਗੱਲ ਕਰ ਰਹੇ ਸੀ ਨਾ, ਕਿ ਉਹ ਕੰਮ ਹੀ ਨਹੀਂ ਕੀਤਾ ਗਿਆ, ਕਿਉਂਕਿ ਉਹ ਪਰਸਨਲ ਸੀਗਾ, ਉਹ ਮਿਹਨਤ ਵਾਲਾ ਕੰਮ ਸੀ ਅਤੇ ਅਨਕੰਫਰਟੇਬਲ ਕੰਮ ਸੀ, ਕਿ ਬੈਠ ਕੇ ਦੇਖਣਾ ਕਿ ਹੋ ਕੀ ਰਿਹਾ। ਸਾਈਕੋ ਅਨਾਲਿਸਿਸ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ ਸਾਈਕੋਲੋਜਿਸਟ ਕੋਲ ਜਾਂ ਕਾਉਂਸਲਰ ਕੋਲ ਜਾਂਦੇ ਆ
ਜੀ,
ਅਤੇ ਉਹ ਕਹਿੰਦੇ ਕਿ ਉਹ ਤਾਂ ਯਾਰ ਮੇਰੀਆਂ ਨਾ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਹੋਰ ਬਾਹਰ ਕੱਢ ਕੇ ਲਿਆ ਰਹੇ ਸੀ। ਤੇ ਮੈਨੂੰ ਕਦੀ ਇਹ ਗੱਲ ਦੀ ਸਮਝ ਨਹੀਂ ਲੱਗੀ ਕਿ ਕੀ ਥੈਰੇਪੀ ਹੋਈ, ਕਿ ਇੱਕ ਬੰਦਾ ਠੀਕ ਠਾਕ ਗਿਆ ਸੀ ਪਰ ਉਹਨੂੰ ਉਹਦੇ ਸਾਰੇ ਦੁੱਖ ਦਰਦ ਚੇਤੇ ਕਰਾ ਕੇ ਉਹਨੂੰ ਰੁਆਤਾ। ਸੋ ਮੈਨੂੰ ਖੁਦ ਨੂੰ ਇਹਦੀ ਕਦੀ ਸਮਝ ਨਹੀਂ ਲੱਗੀ ਵੀ ਇਹ ਕਿਹੋ ਜਿਹੀ ਥੈਰੇਪੀ ਆ। ਪਰ ਮੈਂ ਇੱਕ ਜਗ੍ਹਾ ਪੜ੍ਹਿਆ ਕਿ ਉਹ ਕਹਿੰਦਾ ਵੀ ਇਹ ਤੂੰ ਰਿਪੀਟ ਕਰ, ਤੂੰ ਹਜੇ ਵੀ ਕੋਈ ਡਿਟੇਲ ਮਿਸ ਕਰ ਗਿਆ, ਤੂੰ ਹਜੇ ਵੀ ਕੋਈ ਡਿਟੇਲ ਮਿਸ ਕਰ ਗਿਆ। ਤੇ ਉਹ ਬੰਦਾ ਅਕਸਰ ਫਿਰ ਟੁੱਟ ਗਿਆ, ਰੋਈ ਪਿਆ, ਹੈ ਨਾ
ਜੀ।
ਅਤੇ ਉਹ ਕਹਿੰਦਾ ਵੀ ਹੁਣ ਮੈਂ ਕੋਈ ਡਿਟੇਲ ਮਿਸ ਨਹੀਂ ਕੀਤੀ। ਅਤੇ ਕਾਉਂਸਲਰ ਕਹਿੰਦਾ ਹੁਣ ਫਿਰ ਰਿਪੀਟ ਕਰ। ਕਹਿੰਦਾ ਯਾਰ ਹੋਰ ਕੀ ਰਿਪੀਟ ਕਰਾਂ, ਮੇਰਾ ਤਾਂ ਰੋਣਾ ਨਿਕਲ ਗਿਆ। ਉਹ ਕਹਿੰਦਾ ਮੇਰਾ ਮਕਸਦ ਇਹ ਹੈ ਕਿ ਤੂੰ ਇਸ ਹੱਦ ਤੱਕ ਇਹਨੂੰ ਰਿਪੀਟ ਕਰਕੇ ਤੂੰ ਇਹਦੇ ਨਾਲ ਕੰਫਰਟੇਬਲ ਹੋ ਜਾ,
ਰਾਈਟ,
ਤੇਰੀਆਂ ਇਮੋਸ਼ਨਸ ਇਹਦੇ 'ਤੇ ਤੂੰ ਰੈਕਗਨਾਈਜ਼ ਕਰ ਲਿਆ ਕਿ ਹਾਂ ਟਰੋਮੈਟਿਕ ਸੀ, ਬਟ ਗੈਟ ਟੂ ਪੀਸ ਵਿਦ ਇਟ। ਸੋ ਆਪਣੇ ਆਪ ਨਾਲ ਪੀਸਫੁਲ ਹੋਣਾ ਮੈਨੂੰ ਲੱਗਦਾ ਡੀ ਐਡਿਕਸ਼ਨ ਵਾਸਤੇ ਬਹੁਤ ਜ਼ਰੂਰੀ ਹੈ। ਜੇ ਅਸੀਂ ਪੀਸਫੁਲ ਨਹੀਂ ਹੋ ਸਕਦੇ ਖੁਦ ਨਾਲ, ਫਿਰ ਉਹ ਕੰਮ ਹੀ ਰਹਿ ਜਾਣੀ ਹੈ,
ਫੋੜੇ ਜੇ ਪਾਸ ਪਈ ਹੋਵੇ ਦੱਬ ਕੇ ਕਰਨੀ ਪੈਂਦੀ ਹੈ।
ਬਿਲਕੁਲ
ਜੀ।
ਸੋ ਇਹ ਔਖਾ ਕੰਮ ਹੈ, ਅਨਕੰਫਰਟੇਬਲ ਹੈ, ਇਹਨੂੰ ਅਵੋਇਡ ਕਰਨਾ ਬੜਾ ਸੌਖਾ ਹੈ, ਬਿਜ਼ੀ ਹੋ ਜਾਣਾ, ਡਿਸਟਰੈਕਟ ਹੋ ਜਾਣਾ ਬਹੁਤ ਸੌਖਾ। ਅਤੇ ਸੇਮ ਫਿਰ ਇੱਕ ਜਿਵੇਂ ਹੁਣ ਵਿਜੇ ਦੋ ਤਰ੍ਹਾਂ ਦੀਆਂ ਐਡਿਕਸ਼ਨਸ ਨੇ, ਜਦੋਂ ਆਪਾਂ ਐਲਕੋਹਲਿਕਸ ਦੀ ਗੱਲ ਕਰਦੇ ਸੀ ਵੀ ਕਈ ਤਾਂ ਬਿਲਕੁਲ ਚੁੱਪ ਹੋ ਕੇ ਸੁੰਨ ਜਿਹਾ ਹੋ ਕੇ ਬਹਿ ਜਾਂਦੇ
ਜੀ,
ਕਈ ਬਹੁਤ ਗੱਲਾਂ ਮਾਰਦੇ ਆ, ਰੌਣਕ ਲਾ ਦਿੰਦੇ ਆ,
ਬਿਲਕੁਲ,
ਉਹਨਾਂ ਦਾ ਬਿਹੇਵੀਅਰ ਉਹਨਾਂ 'ਤੇ ਬ੍ਰੇਨ 'ਤੇ ਡਿਫਰੈਂਟ ਤਰ੍ਹਾਂ ਦਾ ਅਸਰ ਹੋ ਰਿਹਾ ਕਿਸੇ ਵੀ ਸਬਸਟੈਂਸ ਦਾ। ਪਰ ਦੋਨੋਂ ਹੀ ਰਿਸਕ ਹੈਗਾ ਦੋਨਾਂ ਨੂੰ ਐਡਿਕਸ਼ਨ ਹੋਣ ਦਾ। ਸੋ ਜਿਹੜੇ ਉਹ ਕਈ ਲੋਕ ਨੇ ਜਾਂ ਅਕਸਰ ਯੰਗਸਟਰਸ ਦੇ ਵਿੱਚ ਹੋਸਟਲ ਦੇ ਵਿੱਚ ਜਦੋਂ ਬੱਚੇ ਜਾਂਦੇ ਆ, ਯੂਨੀਵਰਸਿਟੀਜ਼ 'ਚ ਜਾਂਦੇ ਆ, ਅਤੇ ਪੀਅਰ ਪ੍ਰੈਸ਼ਰ ਹੁੰਦਾ ਕਿ ਜਾਂ ਕਿਸੇ ਕੰਪਨੀ 'ਚ ਜੋਬ ਮਿਲ ਗਈ,
ਹਾਂਜੀ,
ਤੁਸੀਂ 20-25 ਸਾਲ ਦੀ ਉਮਰ 'ਚ ਵੱਡੀ ਕੰਪਨੀ 'ਚ ਜੋਬ ਕਰ ਰਹੇ ਹੋ, ਉਹਨਾਂ ਦੀ ਸੋਸ਼ਲ ਨਾਈਟ ਹੈ ਅਤੇ ਉੱਥੇ ਜਾਣਾ ਤੁਸੀਂ ਚਾਹੁੰਦੇ ਹੋ, ਨੈਟਵਰਕਿੰਗ ਹੋਵੇ, ਕਨੈਕਸ਼ਨਸ ਬਣਨ, ਕਈ ਵਾਰੀ ਉਸ ਪ੍ਰੈਸ਼ਰ 'ਚ ਕਿਸੇ ਨਾ ਕਿਸੇ ਨੂੰ ਲੱਤ ਲੱਗ ਜਾਂਦੀ ਆ। ਪਰ ਸੋਚਣ ਦੀ ਗੱਲ ਇਹ ਹੈ ਕਿ ਆਪਾਂ ਉੱਥੇ ਜਾ ਕਿਉਂ ਰਹੇ ਹਾਂ
ਜੀ,
ਕਨੈਕਸ਼ਨ ਬਣਾਉਣ, ਨੈਟਵਰਕਿੰਗ ਕਰਨ, ਉਹਦੇ ਵਾਸਤੇ ਡਰਿੰਕ ਕਰਨਾ ਜ਼ਰੂਰੀ ਨਹੀਂ ਹੈ।
ਬਿਲਕੁਲ।
ਸੋ ਮੇਰੇ ਫੋਰਚੂਨੇਟਲੀ ਮੇਰੇ ਨਾਲ ਜਿਸ ਤਰ੍ਹਾਂ ਦੀ ਪਰਸਨਲ ਐਕਸਪੀਰੀਅੰਸਿਸ ਹੋਏ, ਮੈਨੂੰ ਕਦੇ ਡਰਿੰਕ ਕਰਨ ਦੀ ਲੱਤ ਨਹੀਂ ਲੱਗੀ
ਜੀ।
ਪਰ ਮੈਨੂੰ ਐ ਨਹੀਂ ਲੱਗਦਾ ਕਿ ਮੇਰੇ ਕੁਛ ਦੋਸਤ ਬਣਨੇ ਰਹਿ ਗਏ ਜਿਹੜੇ ਬਣ ਜਾਣੇ ਸੀ ਜੇ ਮੈਂ ਉਹਨਾਂ ਦੇ ਨਾਲ ਬੈਠ ਕੇ ਡਰਿੰਕ ਕਰਦਾ। ਸੋ ਖੁਦ ਤੇ ਪ੍ਰੈਸ਼ਰ ਪਾ ਲੈਣਾ ਕਿ ਇਸ ਗਰੁੱਪ 'ਚ ਫਿੱਟ ਹੋਣ ਲਈ ਮੈਨੂੰ ਉਹੀ ਕਰਨਾ ਪੈਣਾ ਜੋ ਇਹ ਕਰ ਰਹੇ ਨੇ, ਇਹ ਆਪਣੀ ਇੱਕ ਵੀਕਨੈਸ ਕਈ ਵਾਰੀ ਹੁੰਦੀ ਆ। ਆਪਾਂ ਚੰਗੀ ਤਰ੍ਹਾਂ ਡੀਪਲੀ ਸਮਝਿਆ ਨਹੀਂ ਕਿ ਪਰਪਸ ਸੀਗਾ ਮਿਲਣਾ ਗਿਲਣਾ,
ਹਾਂਜੀ,
ਗੈਟ ਟੂ ਨੋ ਦਾ ਪਰਸਨ, ਨੋਟ ਟੂ ਡਰਿੰਕ ਵਿਦ ਦੈਮ,
ਨੋਟ ਟੂ ਡਰਿੰਕ ਵਿਦ ਦੈਮ।
ਸੋ ਕਈ ਵਾਰੀ ਇਹਦਾ ਪਲਸੀਬੋ ਇਫੈਕਟ ਹੁੰਦਾ ਜਿਹੜਾ ਡਰਿੰਕਿੰਗ ਦਾ ਮਾਹੌਲ ਆ। ਆਪਾਂ ਡਰਿੰਕਿੰਗ ਦੀ ਜ਼ਿਆਦਾ ਗੱਲ ਕਰ ਰਹੇ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਕਾਮਨ ਆ,
ਕਾਮਨ, ਹਾਂਜੀ ਬਿਲਕੁਲ।
ਜਿਹੜਾ ਡਰਿੰਕਿੰਗ ਦਾ ਮਾਹੌਲ ਆ, ਜਿਹੜਾ ਐਕਟ ਆ ਕਿ ਉੱਥੇ ਬੈਠਾਂਗੇ ਸ਼ਾਮ ਨੂੰ, ਉਹਦੀ ਐਂਟੀਸਪੇਸ਼ਨ ਖੁਸ਼ੀ ਪੈਦਾ ਕਰਦੀ ਹੈ। ਉੱਥੇ ਜੋ ਆਲੇ ਦੁਆਲੇ ਜਿਹੜਾ ਸੋਸ਼ਲ ਮਾਹੌਲ ਬਣੂਗਾ ਉਹ ਸਾਨੂੰ ਚੰਗਾ ਲੱਗਦਾ। ਪਰ ਜਿਹੜੇ ਰੀਹੈਬ 'ਚੋਂ ਲੋਕ ਆਉਂਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਓਕੇ ਹੁਣ ਤੁਸੀਂ ਇਹ ਓਬਜ਼ਰਵ ਕਰੋ ਕਿ ਕਿੰਨਾ ਪਾਰਟ ਤੁਹਾਡੀ ਖੁਸ਼ੀ ਦਾ ਸਿਰਫ ਇਹ ਸੀਗਾ ਕਿ ਉਸ ਮਾਹੌਲ 'ਚ ਜਾਣਾ,
ਹਾਂਜੀ,
ਤੇ ਕਿੰਨਾ ਪਾਰਟ ਉਹ ਐਕਚੁਅਲ ਡਰਿੰਕ ਸੀ,
ਦ ਐਕਟ ਆਫ ਡਰਿੰਕਿੰਗ,
ਦ ਐਕਟ ਆਫ ਡਰਿੰਕਿੰਗ। ਮੇ ਬੀ ਕਿ ਤੁਸੀਂ ਇੰਨੇ ਖੁਸ਼ ਹੋ ਉਸ ਮਾਹੌਲ 'ਚ, ਤੁਹਾਨੂੰ ਇੰਨਾ ਚੰਗਾ ਲੱਗ ਰਿਹਾ, ਆਪਣੇ ਸਾਥੀ ਇੰਨੇ ਚੰਗੇ ਲੱਗ ਰਿਹਾ ਕਿ ਜੇ ਤੁਸੀਂ ਨਾ ਵੀ ਡਰਿੰਕ ਕਰੋਗੇ ਤਾਂ ਵੀ ਤੁਸੀਂ ਇੰਜੋਏ ਕਰੋਗੇ।
ਨੈਟਫਲਿਕਸ ਬਿੰਜ ਵਾਚਿੰਗ,
ਬਿਲਕੁਲ,
ਇਹ ਐਡਿਕਸ਼ਨ ਦੇ ਤੌਰ 'ਤੇ ਇਹਨੂੰ ਦੇਖਿਆ ਜਾ ਸਕਦਾ। ਬੰਦਾ ਇੱਕ ਐਪੀਸੋਡ ਤੋਂ ਬਾਅਦ ਦੂਜਾ, ਤੀਜਾ, ਚੌਥਾ, ਫਿਰ ਪਤਾ ਲੱਗਦਾ ਯਾਰ ਰਾਤੀਂ 10 ਵਜੇ ਬੈਠੇ ਸੀ, ਸਵੇਰ ਦੇ 5 ਵੱਜ ਗਏ।
ਡੈਫੀਨੇਟਲੀ ਡੈਫੀਨੇਟਲੀ ਐਡਿਕਸ਼ਨ ਦੇ ਤੌਰ 'ਤੇ ਦੇਖਿਆ ਜਾ ਸਕਦਾ। ਸੇਮ ਐਜ਼ ਸੋਸ਼ਲ ਮੀਡੀਆ
ਜੀ,
ਫੇਸਬੁੱਕ ਬਾਰ ਬਾਰ ਚੈੱਕ ਕਰਨੀ,
ਹਾਂਜੀ,
ਜਿਹੜੀ ਨੈਟਫਲਿਕਸ ਬਿੰਜ ਵਾਚਿੰਗ, ਜਦੋਂ ਕਿਸੇ ਵੀ ਚੀਜ਼ ਨਾਲ ਬਿੰਜ ਜੁੜ ਗਿਆ, ਉਹ ਖਾਣਾ ਹੋਵੇ ਜਾਂ ਐਪੀਸੋਡ ਦੇਖਣੇ ਹੋਣ,
ਹਾਂਜੀ,
ਉਹ ਐਡਿਕਸ਼ਨ ਵਾਲਾ ਬਿਹੇਵੀਅਰ ਆ। ਤੇ ਵਿਜੇ ਇਹ ਕੁਛ ਸਾਲ ਪਹਿਲਾਂ ਇਹ ਫਨੋਮੇਨਾ ਹੈ ਨਹੀਂ ਸੀ,
ਰਾਈਟ,
ਜਦੋਂ ਆਪਾਂ ਛੋਟੇ ਹੁੰਦੇ ਸੀ ਹਫ਼ਤੇ ਬਾਅਦ ਉਹ ਸੀਰੀਅਲ ਦੁਆਰਾ ਆਉਂਦਾ ਹੁੰਦਾ ਸੀ,
ਹਾਂਜੀ,
ਇੱਕ ਹਫ਼ਤਾ ਉਹਦੀ ਵੇਟ ਕਰੀਦੀ ਸੀ,
ਹਾਂਜੀ,
ਤੇ ਠੀਕ ਸੀਗੇ, ਆਪਾਂ ਨੂੰ ਡਿਪਰੈਸ਼ਨ ਨਹੀਂ ਹੋਇਆ ਇਸ ਗੱਲ ਕਰਕੇ ਕਿ ਹਫ਼ਤਾ ਵੇਟ ਕਰਨੀ ਪਈ। ਪਰ ਜਿਹੜੇ ਨੈਟਫਲਿਕਸ ਦੀਆਂ ਸੀਰੀਜ਼ ਨੇ, ਜਿਵੇਂ ਆਪਾਂ ਫੂਡ ਦੀ ਗੱਲ ਕਰਦੇ ਹਾਂ, ਉਹ ਡਿਜ਼ਾਈਨ ਇਸ ਤਰ੍ਹਾਂ ਕੀਤੀਆਂ ਗਈਆਂ ਕਿ ਉਹ ਤੁਹਾਡੀ ਡੋਪਾਮੀਨ ਦੀ ਜਿਹੜੀ ਸਰਕਟਰੀ ਆ ਉਹਨੂੰ ਟ੍ਰਿਗਰ ਕਰਦੀਆਂ ਨੇ
ਜੀ।
ਉਹ ਖਤਮ ਇਸ ਤਰੀਕੇ ਨਾਲ ਕੀਤਾ ਜਾਂਦਾ, ਉਹਦੀ ਸਟੋਰੀ ਲਾਈਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਦਿਲ ਕਰਦਾ ਜੇ ਮੈਨੂੰ ਨੈਕਸਟ ਪਤਾ ਲੱਗ ਜਾਏ
ਫਿਰ ਬਸ
ਫਿਰ ਸੈਟਿਸਫੈਕਸ਼ਨ ਮਿਲ ਜੂਗੀ
ਜੀ।
ਸੋ ਡੈਫੀਨੇਟ ਬਿੰਜ ਵਾਚਿੰਗ ਇੱਕ ਐਡਿਕਸ਼ਨ ਆ, ਸੇਮ ਐਜ਼ ਸੋਸ਼ਲ ਮੀਡੀਆ, ਤੇ ਇਹਨੂੰ ਰੈਕਗਨਾਈਜ਼ ਕਰਨਾ ਫਸਟ ਸਟੈਪ ਆ
ਜੀ।
ਸੈਕਿੰਡ ਸਟੈਪ ਆ ਕਿ ਜਦੋਂ ਆਪਾਂ ਉਹ ਨਹੀਂ ਕਰਾਂਗੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਮੈਂ ਕੁਛ ਸਮੇਂ ਵਾਸਤੇ ਟੋਟਲੀ ਫੇਸਬੁੱਕ ਡਿਲੀਟ ਕਰਤੀ ਆਪਣੇ ਫੋਨ 'ਚੋਂ,
ਹਾਂਜੀ,
ਪਹਿਲੇ 3-4 ਦਿਨ ਮੈਂ ਲੈਪਟੋਪ 'ਤੇ ਜਾ ਕੇ ਦੇਖਦਾ ਸੀ
ਜੀ,
ਉਸ ਤੋਂ ਬਾਅਦ ਉਹ ਥੋੜ੍ਹਾ ਜਿਹਾ ਔਖਾ ਹੋ ਗਿਆ ਕਿ ਬਾਰ ਬਾਰ ਲੌਗਇਨ ਕਰਕੇ ਦੇਖਣਾ,
ਹਾਂਜੀ,
ਫਿਰ ਉਹਦੀ ਲੋੜ ਹੀ ਨਹੀਂ ਮਹਿਸੂਸ ਹੋਈ। ਪਹਿਲਾਂ ਮੈਨੂੰ ਲੱਗਦਾ ਸੀ ਪਤਾ ਨਹੀਂ ਕਿਹੜੀ ਇਨਫੋਰਮੇਸ਼ਨ ਮਿਸ ਹੋ ਜਾਣੀ, ਮੈਨੂੰ ਪਤਾ ਨਹੀਂ ਲੱਗਣਾ ਸਾਡੇ ਪ੍ਰੋਫੈਸ਼ਨਲ ਗਰੁੱਪਸ 'ਚ ਕੀ ਹੋ ਰਿਹਾ ਜਾਂ ਖਬਰ ਕੋਈ ਰਹਿ ਜਾਣੀ ਹੈ, ਪਰ ਕੁਛ ਨਹੀਂ ਇਸ ਤਰ੍ਹਾਂ ਦਾ ਹੁੰਦਾ, ਨਿਊਜ਼ ਤੁਹਾਡੇ ਤੱਕ ਪਹੁੰਚ ਜਾਂਦੀ ਫਿਰ ਵੀ। ਸੋ ਸੇਮ ਵੇ ਇਹ ਨੈਟਫਲਿਕਸ ਸੀਰੀਜ਼, ਯੂਟਿਊਬ ਤੇ ਕਈ ਲੋਕ 8-8, 10-10
ਘੰਟੇ
ਸਾਰੀ ਰਾਤ
ਬੈਠੇ ਰਹਿੰਦੇ ਆ,
ਫਿਰ ਉਹਦੇ ਬਾਇਓਲੋਜੀਕਲ ਅਸਰ
ਇੱਕ ਤੋਂ ਬਾਅਦ ਵਾਰ ਸਵਾਪ ਕਰੀ ਜਾਓ।
ਸੋ ਟਿਕਟੋਕ ਉਸਦਾ ਵੀ ਐਡਵਾਂਸ ਲੈਵਲ ਆ, ਅਟੈਂਸ਼ਨ ਸਪੈਨ ਛੋਟਾ ਚਾਹੀਦਾ,
ਹਾਂਜੀ,
ਕਿਉਂਕਿ ਅੱਧੇ ਘੰਟੇ ਦਾ ਵੀਡੀਓ ਦੇਖਣਾ ਬੜਾ ਔਖਾ ਲੱਗਦਾ, ਉਹ ਜਿਹੜੀ ਡੋਪਾਮਾਈਨ ਕਿੱਕ ਆ ਨਾ ਉਹ 20-25 ਸਕਿੰਟ 'ਚ ਹੀ ਮਿਲ ਜਾਏ, ਤੇ ਉਸ ਤੋਂ ਬਾਅਦ ਉਹ ਆਪਣੇ ਆਪ ਆਈ ਜਾਵੇ,
ਹਾਂਜੀ,
ਐਫਰਟ ਵੀ ਨਾ ਕਰਨਾ ਪਏ
ਜੀ,
ਐਨਰਜੀ ਕੰਜ਼ਰਵ ਹੋਵੇ ਤੇ ਸਵਾਦ ਪੂਰਾ ਮਿਲੇ। ਜਦੋਂ ਕਿਸੇ ਨੂੰ ਲੱਗੇ ਕਿ ਮੈਨੂੰ ਤੇ ਹੁਣ ਸੋਸ਼ਲੀ ਆਈਸੋਲੇਟ ਕਰ ਰਿਹਾ, ਮੇਰਾ ਪਰਿਵਾਰ ਮੇਰੇ ਤੇ ਖਿਜਿਆ ਹੋਇਆ, ਉਹ ਅਕਸਰ ਉਹਦਾ ਰਿਜ਼ਲਟ ਵਧੀਆ ਨਹੀਂ ਹੁੰਦਾ
ਜੀ,
ਉਹਦਾ ਰਿਜ਼ਲਟ ਰਿਬੈਲੀਅਨ ਹੁੰਦਾ, ਉਹਦਾ ਰਿਜ਼ਲਟ ਇਹ ਹੁੰਦਾ ਕਿ ਉਹ ਬੰਦਾ ਉਸ ਦੇ ਵਿੱਚ ਹੋਰ ਖੁੱਭ ਜਾਂਦਾ ਜਾਂ ਲੁੱਕ ਛਿਪ ਕੇ ਜਾਂ ਕਿਸੇ ਵੀ ਤਰੀਕੇ ਨਾਲ ਪ੍ਰੋਬਲਮ ਸੋਲਵ ਹੁੰਦੀ ਨਹੀਂ। ਪਰ ਆਪਣਾ ਫਸਟ ਰਿਸਪੋਂਸ ਇਹੀ ਹੁੰਦਾ ਕਿ ਅਗਲੇ ਨੂੰ ਕਹੀਏ, ਜੇ ਕੋਈ ਮਿੱਠਾ ਹੀ ਖਾ ਰਿਹਾ ਫੋਰ ਐਗਜ਼ਾਮਪਲ, ਮਿੱਠਾ ਨਾ ਖਾ,
ਹਾਂਜੀ,
ਰੇਅਰਲੀ ਵਰਕਸ। ਸੋ ਜੋ ਮੈਂ ਇਹਦੇ ਬਾਰੇ ਪੜ੍ਹਿਆ, ਫੈਮਿਲੀ ਵਾਸਤੇ 2 ਆਪਸ਼ਨਸ ਨੇ
ਜੀ।
ਸਭ ਤੋਂ ਪਹਿਲੀ ਆਪਸ਼ਨ ਤਾਂ ਇਹ ਹੈ ਕਿ ਅਨਕੰਡੀਸ਼ਨਲੀ ਕਿਸੇ ਨੂੰ ਐਕਸੈਪਟ ਕਰਨਾ। ਜਿਹੜੇ ਲੋਕ, ਬੱਚੇ, ਯੰਗਸਟਰਸ ਕਿਸੇ ਗੈਂਗ ਦੇ ਵਿੱਚ ਇਨਵੋਲਵ ਹੋ ਜਾਂਦੇ ਆ,
ਹਾਂਜੀ,
ਕਿਸੇ ਐਸੇ ਗਰੁੱਪ 'ਚ ਇਨਵੋਲਵ ਹੋ ਜਾਂਦੇ ਆ ਜੋ ਉਹਨਾਂ ਲਈ ਹਾਨੀਕਾਰਕ ਹੁੰਦਾ, ਉਹ ਕਿਉਂ ਜਾਂਦੇ ਉੱਥੇ? ਕਿਉਂਕਿ ਉੱਥੇ ਉਹਨਾਂ ਨੂੰ ਐਕਸੈਪਟੈਂਸ ਮਿਲਦੀ ਆ, ਅਟੈਚਮੈਂਟ ਮਿਲਦੀ ਆ, ਉਹ ਆਪਣੇ ਆਪ ਨੂੰ ਉਹਦਾ ਪਾਰਟ ਸਮਝਦੇ ਆ। ਸੋ ਜੇ ਕਿਸੇ ਨੂੰ ਲੱਗੇ ਕਿ ਮੈਂ ਆਪਣੀ ਫੈਮਿਲੀ ਤੋਂ ਟੁੱਟ ਰਿਹਾ, ਤੇ ਉਹਦੀ ਸਾਈਕੋਲੋਜੀ ਲਈ ਵਧੀਆ ਵਰਕ ਨਹੀਂ ਕਰੂਗਾ
ਜੀ।
ਸੋ ਫੈਮਿਲੀ ਵਾਸਤੇ ਇਹ ਅਹਿਸਾਸ ਕਰਾਉਣਾ ਕਿ ਅਸੀਂ ਤੇਰੇ ਨਾਲ ਹਾਂ, ਤੇਰਾ ਬਿਹੇਵੀਅਰ ਸਾਨੂੰ ਬਹੁਤ ਇਫੈਕਟ ਕਰ ਰਿਹਾ, ਸਾਨੂੰ ਚੰਗਾ ਨਹੀਂ ਲੱਗ ਰਿਹਾ, ਤੇ ਮੈਨੂੰ ਨਹੀਂ ਪਤਾ ਵੀ ਮੈਂ ਇਹ ਸਹਿ ਸਕਦਾ ਜਾਂ ਨਹੀਂ
ਜੀ,
ਪਰ ਮੈਂ ਹਾਂ ਤੇਰੇ ਨਾਲ
ਜੀ।
ਜਦੋਂ ਤੇਰਾ ਦਿਲ ਕਰੇ ਕਿ ਤੂੰ ਸੁਧਰਨਾ ਚਾਹੇ, ਕੋਈ ਹੈਲਪ ਚਾਹੀਦੀ ਹੋਵੇ, ਇਸ ਚੀਜ਼ ਨੂੰ ਛੱਡਣਾ ਚਾਹੇ, ਈਵਨ ਜਿਹੜੇ ਵਰਡ ਹੈ ਨਾ, ਜਿਵੇਂ ਮੈਂ ਕਹਿਤਾ ਸੁਧਰਨਾ ਚਾਹੇ, ਸ਼ਾਇਦ ਸਹੀ ਅੱਖਰ ਨਹੀਂ ਹੈ ਵਰਤਣਾ, ਕਿਉਂਕਿ ਜਿਹੜਾ ਵੀ ਬੰਦਾ ਅਡਿਕਸ਼ਨ ਵੱਲ ਜਾ ਰਿਹਾ ਹੈ ਨਾ,
ਹਾਂਜੀ,
ਉਹਦੀਆਂ ਲੇਅਰਸ ਬਹੁਤ ਗਹਿਰੀਆਂ,
ਉਹ
ਮਜ਼ਾ ਲੈਣ ਲਈ ਨਹੀਂ ਜਾ ਰਿਹਾ,
ਰਾਈਟ,
ਸੋ ਉਹਦੇ ਵਾਸਤੇ ਐਂਟਰਟੇਨਮੈਂਟ ਨਹੀਂ ਹੈ, ਉਹਦਾ ਕਾਰਨ ਕੋਈ ਅੰਦਰ ਟਰੋਮੈਟਿਕ, ਕੋਈ ਡੀਪ ਸਦਮਾ ਹੋ ਸਕਦਾ ਜਿਹੜਾ ਉਹਨੇ ਮਹਿਸੂਸ ਕੀਤਾ, ਦੂਸਰਿਆਂ ਨੂੰ ਲੱਗਿਆ ਹੋਇਆ ਵੀ ਕੋਈ ਵੱਡੀ ਗੱਲ ਨਹੀਂ,
ਰਾਈਟ।
ਸੋ ਫੈਮਿਲੀ ਲਈ ਇੱਕ ਸਪੋਰਟਿਵ ਇਨਵਾਇਰਨਮੈਂਟ ਹੋਣਾ, ਅਤੇ ਫਿਰ ਫੈਮਿਲੀ ਦਾ ਖੁਦ ਨੂੰ ਦੇਖਣਾ। ਮੈਨੂੰ ਵਿਜੇ ਲੱਗਦਾ ਕਿ ਲਾਈਫ ਦਾ ਸਾਰਾ ਕੰਮ ਪਰਸਨਲ ਆ, ਅਸੀਂ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ, ਅਸੀਂ ਆਪਣੇ ਆਪ ਨੂੰ ਬਹੁਤ ਚੇਂਜ ਕਰ ਸਕਦੇ ਹਾਂ,
ਬਿਲਕੁਲ।
ਸੋ ਜਿਹੜੀ ਉਹ ਕੰਪਨੀ ਆ, ਜੋ ਮਾਹੌਲ ਆ, ਉਹਦਾ ਅਸਰ ਬਹੁਤ ਪੈਂਦਾ। ਪਰ ਜੇ ਫੈਮਿਲੀ ਦੇ ਮਾਹੌਲ ਦੇ ਵਿੱਚ ਇੱਕ ਜਣੇ ਨੂੰ ਕੋਈ ਕਹੀ ਜਾਈਏ ਵੀ ਛੱਡ ਦਿਓ ਸ਼ਰਾਬ ਪੀਣੀ, ਛੱਡ ਦਿਓ, ਪਰ ਬਾਕੀ ਕਹਿਣ ਵੀ ਮੇਰੀ ਇਹ ਪ੍ਰੋਬਲਮ ਨਹੀਂ ਹੈਗੀ, ਮੈਂ ਥੋੜ੍ਹੀ ਥੋੜ੍ਹੀ ਡਰਿੰਕ ਕਰ ਸਕਦਾ,
ਹਾਂਜੀ,
ਦੈਟ ਨੈਵਰ ਵਰਕਸ,
ਰਾਈਟ ਰਾਈਟ ਰਾਈਟ।
ਸੋ ਉਹਨਾਂ ਦੇ ਦੋਸਤ ਬਣ ਕੇ, ਉਹਨਾਂ ਦੇ ਸਾਥੀ ਬਣ ਕੇ, ਰੀਅਲਾਈਜ਼ ਕਰਕੇ ਕਿ ਇਹ ਕੋਈ ਮਾੜੀ ਆਦਤ ਨਹੀਂ ਹੈ, ਇੱਕ ਵੀਕਨੈਸ ਹੈ, ਇੱਕ ਤਰ੍ਹਾਂ ਨਾਲ ਜਿੱਦਾਂ ਫਿਜ਼ੀਕਲ ਡਿਜ਼ੀਜ਼ ਹੁੰਦਾ, ਇਹ ਮੈਂਟਲ ਡਿਜ਼ੀਜ਼ ਬਣ ਜਾਂਦਾ ਜਦੋਂ ਅਡਿਕਸ਼ਨ ਫਿਜ਼ੀਕਲੀ ਡਿਪੈਂਡੈਂਟ ਹੋ ਜਾਏ ਬੰਦਾ। ਸੋ ਉਹਨੂੰ ਉਸ ਐਂਗਲ ਤੋਂ ਟ੍ਰੀਟ ਕਰਨਾ ਚਾਹੀਦਾ।
ਕਈ ਵਾਰੀ ਇੰਝ ਲੱਗਣ ਲੱਗ ਜਾਂਦਾ ਵੀ ਜੇ ਇਸ ਤਰ੍ਹਾਂ ਗੱਲ ਕਹਿ ਦਿੱਤੀ ਵੀ ਕੋਈ ਨਹੀਂ, ਜਦੋਂ ਤੈਨੂੰ ਮੁਨਾਸਬ ਲੱਗਦਾ ਹੋਇਆ ਉਦੋਂ ਦੱਸੀ, ਕਈ ਵਾਰ ਐਂ ਲੱਗਦਾ ਵੀ ਇਹਦੇ ਨਾਲ ਤਾਂ ਉਹਨੂੰ ਲੱਗਣਾ ਵੀ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪਿਆ ਕਿ ਮੇਰਾ ਇਹ ਬਿਹੇਵੀਅਰ ਜਾਂ ਮੇਰੀ ਇਹ ਆਦਤ ਐਕਸੈਪਟ ਕਰ ਲਈ ਗਈ ਫੈਮਿਲੀ ਵੱਲੋਂ, ਸੋ ਉਹ ਕੰਟੀਨਿਊ ਰਹਿ ਸਕਦੀ। ਕਈ ਵਾਰੀ ਪਰਿਵਾਰਾਂ ਦੇ ਵਿੱਚ ਲੋਕਾਂ ਜਿਹੜੇ ਖੈਰ ਖਵਾਹ ਹੁੰਦੇ ਨੇ, ਉਹ ਇਸ ਕਰਕੇ ਕਈ ਵਾਰੀ ਲੈਸ਼ ਆਊਟ ਕਰਦੇ ਨੇ ਕਿ ਆਪਣੀ ਜਿਹੜੀ ਉਸ ਐਕਸ਼ਨ ਦੀ ਅਨਐਕਸੈਪਟੈਂਸ ਆ ਉਹਦਾ ਇਜ਼ਹਾਰ ਕਰ ਰਹੇ ਹੁੰਦੇ ਨੇ ਵੀ ਜੇ ਕਹਿਤਾ ਵੀ ਤੂੰ ਠੀਕ ਆ, ਜਦੋਂ ਠੀਕ ਲੱਗਾ ਉਦੋਂ ਦੱਸ ਦੇਈਂ, ਕਿਤੇ ਇਹ ਮੈਸੇਜ ਨਾ ਚਲਾ ਜਾਵੇ ਵੀ ਅੱਛਾ ਵੀ ਠੀਕ ਆ ਵੀ ਅਸੀਂ ਐਕਸੈਪਟ ਕਰ ਲਿਆ।
ਹਾਂਜੀ ਵਿਜੇ, ਬਿਲਕੁਲ ਸਹੀ ਆ, ਪਰ ਸੋਚਣ ਦੀ ਲੋੜ ਇਹ ਆ ਕਿ ਜੇ ਲੈਸ਼ ਆਊਟ ਕਰਨਾ ਉਹਦਾ ਅਸਰ ਵਧੀਆ ਹੋਵੇ, ਉਹ ਦੇਖਣ ਨੂੰ ਮਿਲਦਾ ਨਹੀਂ,
ਰਾਈਟ।
ਸੋ ਉਹ ਸਟ੍ਰੈਟੇਜੀ ਕੰਮ ਕਰਦੀ ਨਹੀਂ
ਜੀ,
ਲੌਂਗ ਰਨ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਕਰਦੀ। ਹੋ ਸਕਦਾ ਥੋੜ੍ਹੀ ਦੇਰ ਲਈ, ਸ਼ਾਰਟ ਟਰਮ ਲਈ, ਖੁਸ਼ ਕਰਨ ਲਈ ਕਿਸੇ ਨੂੰ ਕੋਈ ਆਪਣਾ ਬਿਹੇਵੀਅਰ ਚੇਂਜ ਕਰ ਲੈ, ਪਰ ਜਿੱਦਾਂ ਹੀ ਮੌਕਾ ਮਿਲੂਗਾ, ਜਿੱਦਾਂ ਹੀ ਉਹ ਖੁਦ ਨੂੰ ਕੈਪੇਬਲ ਸਮਝੂਗਾ ਜਾਂ ਇੰਡੀਪੈਂਡੈਂਟ ਹੋ ਜਾਊਗਾ, ਉਹ ਹੋਰ ਡੀਪ ਉਹਦੇ 'ਚ ਚਲਾ ਜਾਊਗਾ
ਜੀ।
ਸੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਐਕਸੈਪਟ ਕਰ ਲਿਆ, ਉਹਦਾ ਬਿਹੇਵੀਅਰ ਐਕਸੈਪਟ ਕਰ ਲਿਆ, ਅਸੀਂ ਉਸ ਇਨਸਾਨ ਨੂੰ ਐਕਸੈਪਟ ਕਰ ਲਿਆ ਕਿ ਤੇਰੀਆਂ ਜੋ ਵੀ ਵੀਕਨੈਸਿਸ ਆ ਅਤੇ ਜੋ ਵੀ ਤੇਰੀਆਂ ਚੰਗੀਆਂ ਗੱਲਾਂ, ਉਹਨੂੰ ਮੈਂ ਅਨਕੰਡੀਸ਼ਨਲੀ ਤੇਰੇ ਨਾਲ ਹਾਂ, ਪਰ ਤੇਰਾ ਇਹ ਬਿਹੇਵੀਅਰ ਮੈਨੂੰ ਬਹੁਤ ਤੰਗ ਕਰ ਰਿਹਾ ਅਤੇ ਮੇਰੇ 'ਤੇ ਇਹਦਾ ਮਾੜਾ ਅਸਰ ਪੈ ਰਿਹਾ ਅਤੇ ਮੈਨੂੰ ਨਹੀਂ ਪਤਾ ਮੈਂ ਕਿੰਨੀ ਦੇਰ ਟੋਲਰੇਟ ਕਰ ਸਕਦਾ।
ਆਈ ਥਿੰਕ ਇੱਕ ਓਵਰਆਲ ਨਾ ਜੀ, ਇੱਕ ਸੋਸ਼ਲ ਮੈਸੇਜ ਰਿਹਾ ਜਾਂ ਪਰਿਵਾਰਾਂ ਦੇ ਵਿੱਚ ਮੈਸੇਜ ਆ, ਇਹ ਗੱਲ ਚੇਤੇ ਰੱਖਣੀ ਬੜੀ ਜ਼ਰੂਰੀ ਆ ਕਿ ਕਈ ਵਾਰੀ ਇੰਝ ਹੁੰਦਾ ਵੀ ਮਾਪੇ ਅਤੇ ਬੱਚਿਆਂ ਦਾ ਆਪਸ ਦੇ ਵਿੱਚ ਨਾ ਤੁਹਾਡੇ ਜਿਹੜੇ ਵਿਊ ਪੁਆਇੰਟ ਆ, ਨਜ਼ਰੀਆ, ਉਹ ਮਿਲਦਾ ਨਹੀਂ,
ਬਿਲਕੁਲ।
ਪਰ ਆਈ ਥਿੰਕ ਇਹ ਮੈਸੇਜ ਘੱਟ ਰੀਇਨਫੋਰਸ ਹੁੰਦਾ ਸੋਸਾਇਟੀ ਦੇ ਵਿੱਚ ਵੀ ਕਿ ਮਾਪੇ ਇਹ ਤਾਂ ਹਮੇਸ਼ਾ ਚਾਹੁਣਗੇ ਕਿ ਜਿਹੜੀਆਂ ਉਹਨਾਂ ਦੀਆਂ ਖੂਬੀਆਂ ਨੇ ਉਹਨਾਂ ਦੇ ਬੱਚੇ ਵਿੱਚ ਆ ਜਾਣ,
ਬਿਲਕੁਲ।
ਪਰ ਮਾਪੇ ਇਹ ਨਹੀਂ ਚਾਹੁੰਦੇ ਵੀ ਉਹਨਾਂ ਦੀਆਂ ਖਾਮੀਆਂ ਉਹਨਾਂ ਦੇ ਬੱਚੇ ਵਿੱਚ ਚੜੀਆਂ ਜਾਣ,
ਬਿਲਕੁਲ। ਅਤੇ ਵਿਜੇ, ਬੈਕ ਟੂ ਦੈਟ ਅਟੈਚਮੈਂਟ ਥਿੰਗ
ਜੀ,
ਇਹ ਕਹਿਣਾ ਅਸਰਦਾਰ ਤਾਂ ਹੀ ਹੈ ਜੇ ਦਿਲੋਂ ਮੀਨਿੰਗਫੁਲ ਹੈ,
ਬਿਲਕੁਲ।
ਕਈ ਵਾਰੀ ਅਕਸਰ ਸਾਰੇ ਪਰਿਵਾਰ 'ਚ ਹੀ ਬਹੁਤ ਕੰਮ ਕਰਨ ਦੀ ਲੋੜ ਹੁੰਦੀ ਹੈ ਆਪਣੇ ਆਪ 'ਤੇ, ਅਤੇ ਸਿੱਧਾ ਸੋਲੂਸ਼ਨ 'ਤੇ ਹੱਥ ਪਾਇਆ ਨਹੀਂ ਜਾ ਸਕਦਾ
ਜੀ।
ਉਹ ਜਿਹੜਾ ਬੈਕਗਰਾਊਂਡ ਵਾਲਾ ਕੰਮ ਹੈ ਨਾ
ਜੀ,
ਉਹੋ ਹੀ ਕਾਰਨ ਹੈ ਕਿ ਰੀਹੈਬ ਪ੍ਰੋਗਰਾਮ ਸਕਸੈਸਫੁਲ ਹੁੰਦੇ ਨੇ ਸ਼ਾਰਟ ਟਰਮ ਦੇ ਵਿੱਚ, ਪਰ ਲੌਂਗ ਟਰਮ ਦੇ ਵਿੱਚ ਫੇਲ ਹੋ ਜਾਂਦੇ।
ਹਾਂਜੀ,
ਇਹਦਾ ਕੋਈ ਸੌਖਾ, ਕੋਈ ਈਜ਼ੀ ਆਨਸਰ ਨਹੀਂ ਹੈ
ਜੀ, ਬਿਲਕੁਲ।
ਇਹ ਔਖਾ ਕੰਮ ਹੈ,
ਬਿਲਕੁਲ,
ਤੇ ਅਨਕੰਫਰਟੇਬਲ ਆ, ਪਰ ਇਹਦਾ ਕੋਈ ਹੋਰ ਹੱਲ ਨਹੀਂ ਹੈ।
ਡਾਕਟਰ ਸਾਹਿਬ, ਬ੍ਰੇਕ 'ਚ ਨਾ ਤੁਸੀਂ ਇੱਕ ਵਾਰ ਗੱਲ ਸਾਂਝੀ ਕੀਤੀ ਸੀ, ਉਹ ਮੈਂ ਕਿਹਾ ਕਈਆਂ 'ਤੇ ਢੁੱਕਦੀ ਹੋਣੀ ਕਿ ਅਸੀਂ ਜਦੋਂ, ਜਿਹੜਾ ਤੁਸੀਂ ਐਗਜ਼ਾਮਪਲ ਦੇ ਰਹੇ ਸੀ ਵੀ ਕਈ ਲੋਕਾਂ ਨੂੰ ਨਾ ਕੱਪੜੇ ਫੋਲਡ ਕਰਨੇ,
ਹਾਂਜੀ,
ਉਹ ਕੰਮ ਬੜਾ ਔਖਾ ਲੱਗਦਾ ਵੀ ਯਾਰ ਛੱਡ ਪਰੇ ਇਹਨੂੰ ਕੀ ਫੋਲਡ ਕਰਕੇ ਇਹਨੂੰ ਤਹਿ ਲਾ ਲਾ ਕੇ ਸੁਜਾ ਕੇ ਰੱਖਣਾ,
ਬਿਲਕੁਲ,
ਵੀ ਹਫ਼ਤੇ ਨੂੰ ਫੇਰਨ ਦੀ ਢੇਰੀ ਲਾ ਕੇ ਲਾਂਡਰੀ 'ਚ ਰੱਖਣੇ ਨੇ,
ਐਗਜ਼ੈਕਟਲੀ।
ਹੁਣ ਇਹ ਬਹੁਤ ਸਾਰੇ ਲੋਕ ਇੱਦਾਂ ਫੀਲ ਕਰਦੇ ਨੇ। ਹੁਣ ਜਿਹੜਾ ਇਹ ਕੰਮ ਆ, ਜਿਹੜਾ ਕੰਮ ਤੁਹਾਨੂੰ ਲੱਗਦਾ ਵੀ ਯਾਰ ਇਹ ਕੰਮਾਂ 'ਚੋਂ ਕੰਮ ਆ, ਕੋਈ ਟਾਈਮ ਵੇਸਟ ਆ, ਜਦੋਂ ਉਹ ਕੰਮ ਕਰਦੇ ਆ ਬੱਝੇ ਰੁੱਝੇ ਕਰਦੇ ਆ, ਉਹਦਾ ਕੀ ਅਸਰ ਪੈਂਦਾ ਮਨ 'ਤੇ?
ਸੋ ਵਿਜੇ, ਸੇਮ ਚੀਜ਼ ਜਿਵੇਂ ਵੀਰ ਜੀ ਗੱਲ ਕਰ ਰਹੇ ਸੀ ਨਾ
ਜੀ,
ਸਪੋਰਟ ਕਿਵੇਂ ਕਰਨੀ ਆ। ਜੇ ਕੋਈ ਬੰਦਾ ਐਂਟਰਟੇਨਮੈਂਟ ਜਾਂ ਕਿਸੇ ਦੁੱਖ ਤੋਂ ਦੂਰ ਜਾਣ ਲਈ
ਹਾਂਜੀ
ਅਡਿਕਸ਼ਨ ਵੱਲ ਜਾ ਰਿਹਾ
ਜੀ,
ਐਸੇ ਮੌਕੇ ਕ੍ਰੀਏਟ ਕਰਨੇ ਕਿ ਉਹ ਖੁਸ਼ੀ ਵਾਲਾ ਚੰਗਾ ਮਾਹੌਲ ਬਣ ਸਕੇ।
ਹਾਂਜੀ,
ਐਂਟਰਟੇਨਮੈਂਟ ਫੂਡ 'ਚੋਂ ਜਾਂ ਡਰੱਗਸ 'ਚੋਂ ਨਹੀਂ ਲੱਭਣੀ ਜਾਂ ਨੈੱਟਫਲਿਕਸ 'ਚੋਂ ਨਹੀਂ ਲੱਭਣੀ, ਹੋਰ ਜ਼ਰੀਏ ਉਹਦੇ ਇਫੈਕਟਿਵਲੀ ਕੋਸ਼ਿਸ਼ ਕਰਕੇ ਕ੍ਰੀਏਟ ਕਰਨਾ। ਕਿਸੇ ਲਈ ਉਹ ਨੇਚਰ ਵਾਕ ਹੋ ਸਕਦੀ ਹੈ, ਕਿਸੇ ਲਈ ਡਾਂਸ ਹੋ ਸਕਦਾ, ਕਿਸੇ ਲਈ ਪੜ੍ਹਨਾ ਹੋ ਸਕਦਾ, ਕੁਛ ਵੀ ਹੋਵੇ। ਅਤੇ ਇੱਕ ਇਹ ਸਟੱਡੀ ਕੀਤੀ ਗਈ ਕਿ ਜਿਹੜੀ ਹੈਪੀਨੈਸ ਆ, ਖੁਸ਼ੀ ਆ, ਇੱਕ ਤਾਂ ਉਹਦੇ ਲਈ ਆਪਣੇ ਆਪ ਨਾਲ ਪੀਸਫੁਲ ਹੋਣਾ ਬੜਾ ਜ਼ਰੂਰੀ ਹੈ। ਸੈਕਿੰਡ, ਮੂਮੈਂਟ ਦੇ ਵਿੱਚ ਹੋਣਾ, ਜਿਹੜਾ ਕੰਮ ਕਰ ਰਹੇ ਹਾਂ, ਜਿਵੇਂ ਹੁੰਦਾ ਜੀ ਲਾਈਫ 'ਚ ਪਰਪਜ਼ ਲੱਭੀਏ, ਮੀਨਿੰਗ ਲੱਭੀਏ, ਬੜੀਆਂ ਵੱਡੀਆਂ ਔਖੀਆਂ ਗੱਲਾਂ ਨੇ, ਸਮਝ ਨਹੀਂ ਆਉਂਦੀਆਂ ਲੱਗਦੀਆਂ। ਪਰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਯਾਰ ਇਸ ਵੇਲੇ ਤੇਰੇ ਬੱਚੇ ਨੇ,
ਹਾਂਜੀ,
ਤੇਰਾ ਕੰਮ ਆ, ਤੇਰਾ ਇਹੀ ਮੀਨਿੰਗ ਆ, ਤੇਰੀ ਤੂੰ ਜਿੱਥੇ ਖੜਾ ਹੈ ਇਸ ਵੇਲੇ, ਤੈਨੂੰ ਰੱਬ ਨੇ ਇੱਥੇ ਖੜੇ ਕੀਤਾ। ਸੋ ਜੇ ਕੋਈ ਬੰਦਾ ਕੱਪੜੇ ਫੋਲਡ ਕਰ ਰਿਹਾ, ਕੱਪੜੇ ਧੋਤੇ ਨੇ, ਬੜੀ ਚੰਗੀ ਗੱਲ ਆ। ਮੇਰੇ ਵਰਗਾ ਸੋਚਦਾ ਇਹਨੂੰ ਟੋਕਰੀ 'ਚ ਰਹਿਣ ਦਿਓ, ਉਹਦੇ 'ਚੋਂ ਕੱਢ ਕੱਢ ਕੇ ਵਰਤੀ ਜਾਵਾਂਗੇ, ਕੀ ਫਰਕ ਪੈਂਦਾ। ਪਰ ਫਿਰ ਕਿਸੇ ਵੱਲ ਦੇਖੀਦਾ ਯਾਰ ਇਹਦੀ ਕਲੋਜ਼ਟ ਕਿੰਨੀ ਆਰਗੇਨਾਈਜ਼ਡ ਆ, ਤੇ ਕਿਸੇ ਹੋਰ ਨੂੰ ਤਕਲੀਫ ਹੋ ਰਹੀ ਹੈ ਕਿਉਂਕਿ ਉਹ ਟੋਕਰੀ ਵਿਹਲੀ ਨਹੀਂ ਹੋ ਰਹੀ। ਪਰ ਜੇ ਉਸ ਮੂਮੈਂਟ ਦੇ ਵਿੱਚ ਜੇ ਤੁਸੀਂ ਫੋਕਸ ਹੋ ਜਾਓ, ਕਹਿੰਦੇ ਜੇ ਤੁਸੀਂ ਕੋਈ ਕੰਮ, ਕੋਈ ਐਕਟੀਵਿਟੀ ਪਸੰਦ ਨਹੀਂ ਵੀ ਕਰਦੇ,
ਹਾਂਜੀ,
ਪਰ ਤੁਹਾਨੂੰ ਉਹ ਕਰਨੀ ਪੈ ਰਹੀ ਹੈ,
ਹਾਂਜੀ,
ਤੇ ਬਿਹਤਰ ਆ ਕਿ ਉਹਨੂੰ ਫੋਕਸ ਹੋ ਕੇ ਕਰ ਲਓ, ਤੇ ਤੁਸੀਂ ਜ਼ਿਆਦਾ ਖੁਸ਼ ਰਹੋਗੇ
ਜੀ।
ਸੋ ਇਹ ਲਾਈਫ 'ਚ ਮੈਨੂੰ ਲੱਗਦਾ ਹਰ ਚੀਜ਼ 'ਤੇ ਅਪਲਾਈ ਹੁੰਦਾ, ਡਰਾਈਵਿੰਗ ਤੋਂ ਲੈ ਕੇ ਖਾਣਾ ਬਣਾਉਣ 'ਤੇ, ਕੱਪੜੇ ਫੋਲਡ ਕਰਨ 'ਤੇ।
ਅਤੇ ਜਿਹੜਾ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਦੋਂ ਕਰ ਲੈਂਦੇ ਹਾਂ, ਫਿਰ ਇੱਕ ਸੈਂਸ ਆਫ ਅਕੰਪਲਿਸ਼ਮੈਂਟ ਵੀ ਆਉਂਦੀ ਹੈ ਜੀ।
ਬਿਲਕੁਲ। ਇੱਕ ਨਾ ਯੂਟਿਊਬ 'ਤੇ ਬੜਾ ਸੋਹਣਾ ਵੀਡੀਓ ਆ, ਵਿਜੇ ਨੇਵੀ ਦੇ ਐਡਮਿਰਲ ਨੇ,
ਅੱਛਾ ਜੀ,
ਉਹਨਾਂ ਦਾ ਵਾਈ ਇਜ਼ ਇਟ ਇੰਪੋਰਟੈਂਟ ਟੂ ਮੇਕ ਯੂਰ ਬੈੱਡ।
ਅੱਛਾ ਜੀ।
US ਨੇਵੀ ਦੇ ਐਡਮਿਰਲ ਨੇ,
ਹਾਂਜੀ,
ਉਹਨਾਂ ਨੇ ਇਹ ਐਡਰੈਸ ਕੀਤਾ ਨਵੇਂ ਗ੍ਰੈਜੂਏਟਸ ਨੂੰ।
ਅੱਛਾ ਜੀ।
ਸੋ ਇਟਸ ਅ ਵੈਰੀ ਫਾਰਮਲ ਥਿੰਗ, ਐ ਨਹੀਂ ਹੈਗਾ ਕਿ ਉਹਦੇ ਬੈਠੇ ਬੈਠੇ ਗੱਲ ਕਰ ਰਿਹਾ। ਉਹਦੇ 'ਚ ਉਹਨੇ ਐਕਸਪਲੇਨ ਕੀਤਾ ਵੀ ਸਵੇਰੇ ਉੱਠ ਕੇ ਆਪਣਾ ਬੈੱਡ ਚੰਗੀ ਤਰ੍ਹਾਂ ਵਿਛਾਉਣਾ ਕਿੰਨਾ ਜ਼ਰੂਰੀ ਹੈ ਲਾਈਫ 'ਚ ਸਕਸੈਸਫੁਲ ਹੋਣ ਲਈ।
ਕੀ ਬਾਤ ਹੈ।
ਤੇ ਉਹਦੇ ਪਿੱਛੇ ਥਿਊਰੀ ਇਹੀ ਕੰਮ ਕਰਦੀ ਹੈ ਕਿ ਇੱਕ ਟਾਸਕ ਸਹੀ ਅਕੰਪਲਿਸ਼ ਕੀਤੀ ਤੇ ਉਹ ਮਨ ਲਾ ਕੇ ਕੀਤੀ, ਚਾਹੇ ਉਹ ਚੰਗੀ ਲੱਗਦੀ ਹੈ ਨਹੀਂ ਚੰਗੀ ਲੱਗਦੀ, ਉਹ ਤੁਸੀਂ ਖਿੱਚ ਕੇ ਕਰ ਲਓ ਕਿ ਮੈਨੂੰ ਕਰਨਾ ਪੈਣਾ, ਮੇਰੀ ਇੰਸਪੈਕਸ਼ਨ ਹੋਣੀ ਹੈ, ਜਾਂ ਉਹਨੂੰ ਇਸ ਤਰ੍ਹਾਂ ਸੋਚ ਕੇ ਕਰ ਲਓ ਕਿ ਮੇਰੇ ਸਾਹਮਣੇ ਇਸ ਵੇਲੇ ਇਹ ਕੰਮ ਹੈ, ਇਹਨੂੰ ਮੈਂ ਫੋਕਸ ਹੋ ਕੇ ਕਰ ਲਾਂ
ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਜੀ ਕਰਦਾ ਗੱਲਾਂ ਕਰੀ ਜਾਈਏ, ਹੋਰ ਮੈਸੇਜਸ ਵੀ ਬਹੁਤ ਸਾਰੇ ਆ ਰਹੇ ਨੇ, ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵਿਜੇ। ਇੱਕ ਮੈਂ ਚੀਜ਼ ਸ਼ੇਅਰ ਕਰਨੀ ਚਾਹੁੰਦਾ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਹੈ, ਕਿਸੇ ਤਿੱਬਤਨ ਮੰਕ ਦੀ ਲਿਖੀ ਹੋਈ ਹੈ। ਉਹਨਾਂ ਨੇ ਨਾ ਇਹ ਜਿਹੜੀ ਮੌਨਸਟਰੀ ਹੁੰਦੀ ਹੈ ਉਹਦੇ 'ਚ ਇੱਕ ਬੜਾ ਵੱਡਾ ਹਾਲ ਬਣਾਇਆ।
ਅੱਛਾ ਜੀ।
ਉਹ 'ਚ ਸੀਗਾ ਕੁਛ ਨਹੀਂ।
ਅੱਛਾ ਜੀ।
ਨਾ ਹੀ ਕੰਧਾਂ ਸੀਗੀਆਂ, ਵਰਾਂਡਾ ਸੀਗਾ। ਅਤੇ ਸਾਰੇ ਜਿਹੜੇ ਉਹਨਾਂ ਦੇ ਸ਼ਿਸ਼ ਸੀ ਉਹ ਕਹਿੰਦੇ ਵੀ ਪਤਾ ਨਹੀਂ ਯਾਰ ਆਹ ਕੀ ਕਰਤਾ, ਹੈ ਨਾ, ਇੰਨਾ ਵੱਡਾ ਵਰਾਂਡਾ ਬਣਾਤਾ, ਨਾ ਕੰਧ ਆ, ਨਾ ਇਹਦੇ 'ਚ ਕੁਛ ਕਰਨਾ, ਇਹ ਕਿਉਂ ਬਣਾਇਆ? ਉਹ ਕਹਿੰਦੇ ਇਹ ਸਭ ਤੋਂ ਜ਼ਿਆਦਾ ਪੀਸਫੁਲ ਜਗ੍ਹਾ ਇਹ ਆ। ਕਹਿੰਦੇ ਜੀ ਉਹ ਕਿਵੇਂ? ਕਹਿੰਦਾ ਉਹਦਾ ਨਾਂ ਰੱਖਿਆ ਲਿਸਨਿੰਗ ਟੂ ਦਾ ਰੇਨ ਵਰਾਂਡਾ। ਜਦੋਂ ਬਾਰਿਸ਼ ਹੁੰਦੀ ਹੈ ਨਾ ਇੱਥੇ ਬਹਿ ਕੇ ਉਹ ਸੁਣੋ
ਜੀ।
ਸੋ ਸੇਮ ਚੀਜ਼ ਆਪਣੇ ਆਪ ਨਾਲ ਗੱਲਾਂ ਕਰਨੀਆਂ, ਕੁਦਰਤ ਦੇ ਨਾਲ ਪ੍ਰੈਜ਼ੈਂਟ ਹੋਣਾ, ਉਹ ਹੈਪੀਨੈਸ ਲਈ ਬਹੁਤ ਜ਼ਰੂਰੀ ਹੈ, ਬੜਾ ਲਾਹੇਵੰਦ ਹੁੰਦਾ
ਜੀ।
ਸੋ ਆਪਣੇ 'ਤੇ ਮੀਂਹ ਬੜਾ ਪੈਂਦਾ, ਹਰ ਕਿਸੇ ਦਾ ਲਿਸਨਿੰਗ ਟੂ ਰੇਨ ਵਰਾਂਡਾ ਹੋ ਸਕਦਾ।
ਨਹੀਂ, ਮਸੂੜੀਆਂ 'ਚੋਂ ਬਲੱਡ ਬਹੁਤ ਆਉਂਦਾ, ਵੀ ਉਹਦਾ ਹੁਣ ਕੀ ਇਲਾਜ ਕੀਤਾ ਜਾਣਾ ਚਾਹੀਦਾ?
ਬਿਲਕੁਲ। ਸੋ ਜਦੋਂ ਵੀ ਕਿਸੇ ਸਰੀਰ ਦੇ ਅੰਗ 'ਚ ਇਨਫਲਾਮੇਸ਼ਨ ਹੋਏ, ਸੋਜਿਸ਼ ਹੋਏ, ਤੇ ਉਹਦੇ ਨਾਲ ਉਸ ਜਗ੍ਹਾ ਦੀ ਬਲੱਡ ਸਪਲਾਈ ਵੱਧ ਜਾਂਦੀ ਹੈ, ਜੋ ਕਿ ਇਨਫਲੇਮੇਸ਼ਨ ਦਾ ਰਿਸਪੋਂਸ ਹੈ। ਜਿਹੜਾ ਮਸੂੜਿਆਂ 'ਚੋਂ ਬਲੱਡ ਆਉਂਦਾ ਹੈ ਇਹਦਾ ਮਤਲਬ ਮਸੂੜੇ ਹੈਲਦੀ ਨਹੀਂ ਹੈਗੇ, ਉਹ ਤੰਦਰੁਸਤ ਨਹੀਂ ਗੇ, ਉਹਨਾਂ 'ਚ ਸੋਜਿਸ਼ ਹੈ, ਜਿੰਜੇਵਾਈਟਸ ਹੋ ਸਕਦਾ ਜੋ ਇਕੱਲੀ ਮਸੂੜੇ ਦੀ ਇਨਫਲੇਮੇਸ਼ਨ ਆ, ਜਾਂ ਜਿਹਨੂੰ ਗਮ ਡਿਜ਼ੀਜ਼ ਪੈਰੀਓਡੋਨਟਾਈਟਸ ਕਹਿੰਦੇ ਆ, ਜਿਹਦੇ 'ਚ ਮਸੂੜੇ ਤੋਂ ਗਾਹਾਂ ਵੱਧ ਕੇ ਉਹਨੇ ਦੰਦ ਦੇ ਆਲੇ ਦੁਆਲੇ ਜਿਹੜੀ ਹੱਡੀ ਦੰਦ ਨੂੰ ਪਕੜ ਕੇ ਰੱਖਦੀ ਹੈ ਉਹਦੇ 'ਤੇ ਵੀ ਅਸਰ ਪਾਇਆ ਹੋਇਆ, ਉਹ ਹੋ ਸਕਦਾ। ਸੋ ਇਹਦਾ ਇਲਾਜ ਇਹ ਹੈ ਕਿ ਇਹਦੇ ਵਾਸਤੇ ਬੜਾ ਜ਼ਰੂਰੀ ਹੈ ਡੈਂਟਿਸਟ ਦੇ, ਹਾਈਜੈਨਿਸਟ ਦੇ ਕੋਲੇ ਜਾ ਕੇ ਚੈੱਕਅਪ ਕਰਕੇ ਪਹਿਲਾਂ ਤਾਂ ਕਲੀਨਿੰਗ ਕੀਤੀ ਜਾਵੇ। ਜਿਹੜਾ ਕਰੇੜਾ ਆਪਾਂ ਜਿਹਦੀ ਪਿੱਛੇ ਗੱਲ ਕਰਦੇ ਆਏ ਹਾਂ, ਉਹ ਜੰਮਿਆ ਹੋਇਆ
ਜੀ,
ਉਹ ਗੈਰ ਕੁਦਰਤੀ ਮਾੜੇ ਬੈਕਟੀਰੀਆ ਦਾ ਘਰ ਆ, ਉਹਨੂੰ ਸਾਫ਼ ਕੀਤਾ ਜਾਵੇ। ਜਦੋਂ ਤੱਕ ਆਪਾਂ ਜਿਹੜੀ ਚੀਜ਼ ਖੂਬੀ ਹੈ ਪੈਰ 'ਚ ਉਹਨੂੰ ਕੱਢਦੇ ਨਹੀਂ, ਜਿੰਨੀ ਮਰਜ਼ੀ ਦਵਾਈ ਖਾ ਲਈਏ ਉਹ ਠੀਕ ਨਹੀਂ ਹੋਣਾ।
ਰਾਈਟ।
ਸੋ ਉਸੇ ਤਰ੍ਹਾਂ ਦੰਦਾਂ ਦੇ, ਮਸੂੜਿਆਂ ਦੇ ਆਲੇ ਦੁਆਲੇ ਜਿਹੜਾ ਕਰੇੜਾ ਜੰਮਿਆ ਉਹਨੂੰ ਸਾਫ਼ ਕਰਨਾ ਪਹਿਲਾਂ ਬਹੁਤ ਜ਼ਰੂਰੀ ਹੈ, ਜੋ ਕਿ ਆਪਾਂ ਘਰ ਨਹੀਂ ਕਰ ਸਕਦੇ। ਉਹ ਬ੍ਰੱਸ਼ ਜ਼ੋਰ ਦੀ ਮਾਰ ਕੇ ਜਾਂ ਹੋਰ ਟੁੱਥਪਿਕ ਫੇਰ ਕੇ ਉਹ ਨਹੀਂ ਹੁੰਦਾ, ਉਹ ਮਸੂੜੇ ਦੇ ਹੇਠਾਂ ਹੁੰਦਾ
ਜੀ।
ਉਸ ਤੋਂ ਬਾਅਦ ਫਿਰ ਉਹ ਬ੍ਰਸ਼ਿੰਗ, ਫਲੋਸਿੰਗ, ਚੰਗੀ ਰੂਟੀਨ ਫੋਲੋ ਕਰਕੇ, ਜੇ ਬਹੁਤ ਜ਼ਿਆਦਾ ਪ੍ਰੋਬਲਮ ਹੋਵੇ, ਹੋ ਸਕਦਾ ਉਹਨਾਂ ਨੂੰ ਕੋਈ ਮਾਊਥ ਵਾਸ਼ ਪ੍ਰਸਕ੍ਰਾਈਬ ਕਰਨ ਡੈਂਟਿਸਟ, ਉਹ ਯੂਜ਼ ਕਰਕੇ ਹੌਲੀ ਹੌਲੀ ਇਹ ਕੰਟਰੋਲ ਹੋ ਜਾਣੀ ਚਾਹੀਦੀ ਚੀਜ਼
ਜੀ।
ਜੇ ਮਸੂੜੇ ਤੰਦਰੁਸਤ ਨੇ, ਬ੍ਰਸ਼ ਤੇ ਫਲੋਸ ਕਰਨ ਨਾਲ ਉਹਨਾਂ 'ਚ ਬਲੀਡਿੰਗ ਨਹੀਂ ਹੋਣੀ ਚਾਹੀਦੀ। ਸੋ ਇਹ ਤਾਂ ਹੋ ਗਿਆ ਉਹਦੇ ਲੋਕਲ ਕਾਰਨ ਵਿੱਚ, ਪਰ ਕਈ ਵਾਰੀ ਜਿਵੇਂ ਆਪਾਂ ਗੱਲ ਕਰਦੇ ਨਾ, ਦੰਦ ਸਰੀਰ ਦਾ ਹਿੱਸਾ ਨੇ
ਜੀ,
ਇਹ ਜੁੜੇ ਹੋਏ ਆ। ਸੋ ਹੋਰ ਚੀਜ਼ਾਂ ਸਰੀਰ 'ਚ ਹੋਰ ਤਰ੍ਹਾਂ ਦੀਆਂ ਤਕਲੀਫਾਂ ਹੋਣ ਕਰਕੇ, ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਆਟੋਇਮਿਊਨ ਡਿਜ਼ੀਜ਼, ਕਿਸੇ ਵੀ ਕਾਰਨ ਕਰਕੇ ਮਸੂੜਿਆਂ 'ਚ ਵੀ ਇਨਫਲਾਮੇਸ਼ਨ ਹੋ ਸਕਦੀ ਹੈ। ਸੋ ਪਹਿਲਾਂ ਲੋਕਲ ਉਹਦੇ ਰੀਜ਼ਨ ਸਾਰੇ ਦੂਰ ਕਰਕੇ, ਜੇ ਉਹ ਨਹੀਂ ਹਟਦੀ ਫਿਰ ਉਹਦੇ ਬਾਰੇ ਹੋਰ ਥੋੜ੍ਹਾ ਡੀਪਲੀ ਦੇਖਣ ਦੀ ਲੋੜ ਪੈਂਦੀ ਹੈ ਕਿ ਕਿਉਂ ਹੋ ਰਹੀ ਹੈ ਅਤੇ ਇਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ।
ਡਾਕਟਰ ਸਾਹਿਬ ਕਲੀਨਿੰਗ ਦੀ ਗੱਲ ਕੀਤੀ ਨਾ, ਜਦੋਂ ਕੋਈ ਦੰਦ ਸਾਫ਼ ਕਰਾਉਂਦੇ ਨੇ ਡੈਂਟਿਸਟ ਕੋਲ ਜਾ ਕੇ ਨਾ, ਟੀਥ ਕਲੀਨਿੰਗ ਕਰਾਈ, ਟੂਥ ਕਲੀਨਿੰਗ ਕਰਾਈ, ਇਹ ਗੱਲ ਦੱਸਿਓ ਜੀ, ਇਹ ਮਿਥ ਜਿਹਾ ਬਣਿਆ ਹੋਇਆ ਜਾਂ ਕਈ ਲੋਕ ਕਹਿੰਦੇ ਨੇ ਵੀ ਦੰਦ ਉਹਦੇ ਨਾਲ ਘੱਸ ਜਾਂਦੇ ਨੇ
ਹਾਂਜੀ
ਜਿਹੜੀ ਟੂਥ ਕਲੀਨਿੰਗ ਕੀਤੀ ਜਾਂਦੀ ਆ, ਕੀ ਇਹ ਸਹੀ ਗੱਲ ਹੈ ਜੀ?
ਬਿਲਕੁਲ ਜੀ, ਇਹ ਬੜਾ ਸੁਣਨ ਨੂੰ ਮਿਲਦਾ ਕਿ ਮੇਰੇ ਦੰਦ ਬੜੇ ਵਧੀਆ ਸੀਗੇ, ਮੈਂ ਡੈਂਟਿਸਟ 'ਤੇ ਗਿਆ ਅਤੇ ਉਹਨਾਂ ਨੇ ਖਰਾਬ ਕਰਤੇ। ਸੋ ਡੈਂਟਿਸਟ ਅਤੇ ਜਿਹੜੇ ਡਾਕਟਰ ਨੇ ਉਹ ਸਿਹਤ ਜਾਂ ਦੰਦ ਵਿਗਾੜਨ ਦੇ ਬਿਜ਼ਨਸ 'ਚ ਨਹੀਂ ਹੈਗੇ, ਉਹਨਾਂ ਨੂੰ ਬਚਾਉਣ ਦੇ ਬਿਜ਼ਨਸ ਨੇ
ਜੀ।
ਸੋ ਅਕਸਰ ਹੁੰਦਾ ਕੀ ਹੈ ਜੇ ਦੰਦ ਦੀ ਮਾੜੀ ਜਿਹੀ ਬਣਤਰ ਦੇਖੀ ਜਾਏ ਅਤੇ ਸਰੀਰ ਦਾ ਸਾਰਿਆਂ ਨਾਲੋਂ ਹਾਰਡ ਹਿੱਸਾ ਅਨੈਮਲ ਆ, ਅਨੈਮਲ ਤੋਂ ਸਖ਼ਤ ਕੋਈ ਚੀਜ਼ ਨਹੀਂ ਹੈਗੀ ਸਰੀਰ 'ਚ, ਹੱਡੀਆਂ ਤੋਂ ਵੀ ਜ਼ਿਆਦਾ ਸਖ਼ਤ ਆ। ਸੋ ਕੁਦਰਤ ਨੇ ਇਸ ਤਰ੍ਹਾਂ ਬਣਾਏ ਨੇ ਕਿ ਮੂੰਹ ਦੇ ਵਿੱਚ ਸਿਰਫ ਅਨੈਮਲ ਹੀ ਦੇਖਣਾ ਚਾਹੀਦਾ ਅਤੇ ਅਨੈਮਲ ਦੇ ਥੱਲੇ ਬਾਕੀ ਸਾਰਾ ਕੁਛ ਗਮਸ ਨਾਲ ਬੋਨ ਨਾਲ ਕਵਰ ਹੋਣਾ ਚਾਹੀਦਾ
ਜੀ।
ਸੋ ਦੰਦ ਦੇ ਉੱਪਰਲਾ ਹਿੱਸਾ ਜਿਹੜਾ ਚਿੱਟਾ ਚਿੱਟਾ ਦਿਖਦਾ ਸੋਹਣਾ ਸੋਹਣਾ, ਉਹ ਅਨੈਮਲ ਹੈ। ਜਿਹੜਾ ਥੱਲੇ ਆ ਉਹਦੀ ਰੂਟ ਆ, ਉਹਦੀ ਜੜ ਆ, ਉਹਦੇ ਆਲੇ ਦੁਆਲੇ ਜਿਹੜੀ ਪਰਤ ਆ ਉਹ ਸਿਮੈਂਟਮ ਹੈ, ਉਹਦਾ ਨਾਂ ਸਿਮੈਂਟਮ ਹੈ। ਜੇ ਤਾਂ ਤੁਹਾਡੇ ਦੰਦ ਮਸੂੜੇ ਗਮ ਡਿਜ਼ੀਜ਼ ਕਰਕੇ ਹੇਠਾਂ ਨੂੰ ਆ ਗਿਆ
ਜੀ,
ਅਤੇ ਉਹ ਜਿਹੜਾ ਸਿਮੈਂਟਮ ਨਹੀਂ ਸੀ ਦਿਖਣਾ ਚਾਹੀਦਾ ਉਹ ਐਕਸਪੋਜ਼ ਹੋ ਗਿਆ। ਕੁਦਰਤ ਨੇ ਉਹ ਬਣਾਇਆ ਨਹੀਂ ਸੀਗਾ ਕਿ ਉਹ ਮੂੰਹ ਦੇ ਵਿੱਚ ਐਕਸਪੋਜ਼ ਹੋਵੇ, ਪਰ ਉਹ ਨਾ ਸੰਭਾਲਣ ਕਰਕੇ ਹੋ ਗਿਆ ਜਾਂ ਕਿਸੇ ਕਾਰਨ ਕਰਕੇ ਹੋ ਗਿਆ
ਜੀ,
ਅਤੇ ਉਹ ਸੈਂਸਿਟਿਵ ਹੁੰਦਾ
ਜੀ।
ਸੋ ਅਕਸਰ ਕੀ ਹੁੰਦਾ ਕਿ ਲੋਕ ਕਈ ਵਾਰੀ ਜਾਂਦੇ ਨਹੀਂ ਡੈਂਟਿਸਟ 'ਤੇ ਬੜਾ ਬੜਾ ਚਿਰ, ਅਤੇ ਗਮ ਡਿਜ਼ੀਜ਼ ਜਿਵੇਂ ਆਪਾਂ ਗੱਲ ਕਰਦੇ ਹਾਂ ਸਾਇਲੈਂਟ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਹਾਈ ਸ਼ੂਗਰ ਵਧੀ ਹੋਵੇ, ਉਹਦੇ ਇੱਕਦਮ ਸਿਮਟਮ ਨਹੀਂ ਆਉਂਦੇ
ਜੀ,
ਚੈੱਕ ਕੀਤਿਆਂ ਪਤਾ ਲੱਗਦਾ। ਸੋ ਗਮ ਡਿਜ਼ੀਜ਼ ਦੇ ਵੀ ਸਿਮਟਮ ਨਹੀਂ ਆਉਂਦੇ, ਪਰ ਉਹ ਮਸੂੜੇ ਹੇਠਾਂ ਨੂੰ ਜਾਈ ਜਾਂਦੇ ਨੇ ਅਤੇ ਉਹ ਪਰਤ ਉਹਦੇ 'ਤੇ ਕਰੇੜੇ ਦੀ ਜੰਮੀ ਹੁੰਦੀ ਹੈ। ਜਦੋਂ ਕਰੇੜੇ ਦੀ ਪਰਤ ਉੱਤਰ ਜਾਂਦੀ ਹੈ ਫਿਰ ਦੰਦ ਨੂੰ ਮਹਿਸੂਸ ਹੁੰਦਾ ਠੰਡਾ ਗਰਮ,
ਰਾਈਟ,
ਜਾਂ ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਕਮਜ਼ੋਰ ਜਿਹਾ ਹੋ ਗਿਆ, ਥੋੜ੍ਹੇ ਠੰਡਾ ਤੱਤਾ ਖੱਟਾ ਜ਼ਿਆਦਾ ਲੱਗਣ ਲੱਗ ਗਿਆ
ਜੀ।
ਸੋ ਇਹ ਕਲੀਨਿੰਗ ਦਾ ਨੁਕਸਾਨ ਨਹੀਂ ਹੋਇਆ, ਇਹ ਨੁਕਸਾਨ ਹੋ ਚੁੱਕਾ ਸੀ ਅਤੇ ਉਹ ਅੰਦਰ ਹੀ ਅੰਦਰ ਵਧੀ ਜਾ ਰਿਹਾ ਸੀ।
ਰਾਈਟ,
ਜੇ ਉਸਨੂੰ ਕੁਛ ਨਾ ਕੀਤਾ ਜਾਂਦਾ ਤਾਂ ਉਹਦਾ ਸਿਹਤ 'ਤੇ ਵੀ ਅਸਰ ਹੋ ਰਿਹਾ। ਇਹਨੂੰ ਇਕੱਲਾ ਇਹ ਨਾ ਸੋਚੀਏ ਵੀ ਚੱਲ ਜਦ ਦੰਦ ਦੁਖੂਗਾ ਕਢਾ ਦਾਂਗੇ, ਉਹਦੇ ਹੋਰ ਨੁਕਸਾਨ ਨੇ ਬੜੇ
ਜੀ।
ਪਰ ਜਿਹੜੀ ਉਹ ਸੋਜਿਸ਼ ਆ ਜਿਹਦੇ ਆਪਾਂ ਗੱਲ ਕਰਦੇ ਹਾਂ ਵੀ ਸਰੀਰ 'ਚ ਇਨਫਲੇਮੇਸ਼ਨ ਜ਼ਿਆਦਾ ਹੋਣੀ, ਉਹ ਬਾਕੀ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸੋ ਇੱਕ ਕਾਰਨ ਤਾਂ ਇਹ ਹੁੰਦਾ
ਜੀ
ਕਿ ਰੂਟਸ ਐਕਸਪੋਜ਼ ਹੋਈਆਂ ਹੁੰਦੀਆਂ ਨੇ, ਸਿਮੈਂਟਮ ਸੈਂਸਿਟਿਵ ਹੁੰਦਾ। ਪਰ ਵੀਜੇ ਕਲੀਨਿੰਗ ਤੋਂ ਬਾਅਦ ਥੋੜ੍ਹੀ ਦੇਰ ਟੈਂਪਰੇਰੀਲੀ ਉਹ ਹੋਊਗਾ, ਪਰ ਹੌਲੀ ਹੌਲੀ ਉਹ ਰਿਪੇਅਰ ਹੋ ਜਾਂਦਾ
ਜੀ।
ਕਈ ਮਾਊਥ ਵਾਸ਼ ਜਾਂ ਕਈ ਸਪੈਸ਼ਲ ਟੂਥਪੇਸਟ ਕੋਟਿੰਗਸ ਦੇ ਨਾਲ ਉਹ ਸੈਂਸਿਟਿਵਿਟੀ ਘੱਟ ਜਾਂਦੀ ਹੈ। ਸੈਕਿੰਡ ਕਾਰਨ ਇਹ ਵੀ ਹੁੰਦਾ ਕਿ ਕਈ ਵਾਰੀ ਐਸਿਡਿਕ ਖਾਣਾ ਜਾਂ ਐਸਿਡ ਰਿਫਲਕਸ ਹੁੰਦਾ ਕਈਆਂ ਨੂੰ, ਕਈਆਂ ਦੇ ਦੰਦਾਂ 'ਚ ਵੈਸੇ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਕਿ ਅਗੇਨ ਉਹ ਸਾਹਮਣੇ ਆ ਜਾਂਦੀਆਂ। ਸੋ ਜਦੋਂ ਆਪਣੇ ਸਕਿਨ 'ਤੇ ਕੋਈ ਸੱਟ ਲੱਗ ਜਾਏ ਉਹ ਖਰੀਨ ਬਣ ਜਾਂਦਾ ਉੱਥੇ
ਜੀ ਜੀ ਜੀ,
ਪਰ ਉਹ ਨਵਿਓਂ ਥੱਲੇ ਨਵੀਂ ਸਕਿਨ ਬਣ ਰਹੀ ਹੁੰਦੀ ਹੈ। ਜਦੋਂ ਨਵੀਂ ਸਕਿਨ ਬਣ ਜਾਂਦੀ ਹੈ ਤਾਂ ਸਰੀਰ ਆਪਣੇ ਆਪ ਹੀ ਉਹ ਖਰੀਨ ਲੂਜ਼ ਹੋ ਜਾਂਦਾ, ਉੱਤਰ ਜਾਂਦਾ
ਜੀ।
ਦੰਦ ਨਵੇਂ ਨਹੀਂ ਬਣਦੇ, ਉਹ ਜਿੰਨੇ ਇੱਕ ਵਾਰੀ ਬਣ ਗਏ ਉਹ ਉਨੇ ਹੀ ਰਹਿਣੇ ਆ। ਪਰ ਜੇ ਉਹਦੇ ਉੱਤੇ ਕੁਛ ਜੰਮਿਆ ਹੋਇਆ ਤਾਂ ਉਹ ਗੈਰ ਕੁਦਰਤੀ ਬੈਕਟੀਰੀਏ, ਮਾੜੇ ਬੈਕਟੀਰੀਆ ਦਾ ਘਰ ਆ, ਉਹਨੂੰ ਰਿਮੂਵ ਕਰਨਾ ਅਤੇ ਕੁਦਰਤੀ ਗਮਸ ਨੂੰ ਸਟਰੋਂਗ ਕਰਨਾ ਬਹੁਤ ਲਾਜ਼ਮੀ ਹੈ, ਸਿਹਤ ਵਾਸਤੇ, ਇਕੱਲਾ ਦੰਦਾਂ ਵਾਸਤੇ ਨਹੀਂ।
ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਨਾ ਓਵਰਆਲ ਬਾਡੀ ਜੇ ਇਨਫਲੇਮੇਸ਼ਨ ਹੋਵੇ ਤਾਂ ਉਹਦੇ ਕਰਕੇ ਵੀ ਮਸੂੜਿਆਂ ਦੀ ਪ੍ਰੋਬਲਮ ਅਤੇ ਹੋਰ ਸਮੱਸਿਆ ਆਉਂਦੀ ਆ।
ਹਾਂਜੀ,
ਇਨਫਲੇਮੇਸ਼ਨ ਘਟਾਉਣ ਲਈ ਇਹ ਕਿਹਾ ਜਾਂਦਾ ਵੀ ਜੇ ਹਲਦੀ ਦਾ ਦੀ ਵਰਤੋਂ ਕਰਨੀ ਖੁਰਾਕ ਦੇ ਵਿੱਚ,
ਬਿਲਕੁਲ
ਆਫਕੋਰਸ ਐਕਸੈਸ ਆਫ ਐਵਰੀਥਿੰਗ ਇਜ਼ ਬੈਡ,
ਬਿਲਕੁਲ,
ਪਰ ਜੇ ਲਿਮਿਟ ਦੇ ਵਿੱਚ ਰਹਿ ਕੇ ਹਲਦੀ ਦੀ ਵਰਤੋਂ ਕੀਤੀ ਜਾਵੇ, ਹਾਲਾਂਕਿ ਉਹਦਾ ਡਾਇਰੈਕਟਲੀ ਦੰਦਾਂ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਜੇ ਇਨਫਲੇਮੇਸ਼ਨ ਕੰਟਰੋਲ ਹੁੰਦੀ ਆ ਤਾਂ ਮੇ ਬੀ ਕੁਝ ਥੋੜ੍ਹੀ ਬਹੁਤ ਮਾਮੂਲੀ ਜਿਹੀ ਰਾਹਤ ਫਿਰ ਹੋ ਸਕਦੀ।
ਬਿਲਕੁਲ ਵਿਜੇ, ਇਹ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਨਾ ਨਿਊਟਰਾਸਿਟੀਕਲਸ, ਖਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਦਾ ਦਵਾਈਆਂ ਵਰਗਾ ਅਸਰ ਹੁੰਦਾ,
ਰਾਈਟ,
ਹਲਦੀ ਉਹਨਾਂ 'ਚੋਂ ਆਉਂਦੀ ਹੈ
ਜੀ,
ਅਤੇ ਬੜੀ ਵਧੀਆ। ਅਤੇ ਮਜ਼ੇਦਾਰ ਗੱਲ ਇੱਕ ਇਹ ਹੈ ਕਿ ਅਕਸਰ ਆਮ ਤੌਰ 'ਤੇ ਜਿਹੜੀਆਂ ਕੁਦਰਤੀ ਖਾਣ ਵਾਲੀਆਂ ਬੋਟੈਨੀਕਲ ਚੀਜ਼ਾਂ ਨੇ ਜਿਨ੍ਹਾਂ ਦਾ ਮੈਡੀਸਨਲ ਅਸਰ ਹੈ, ਉਹਨਾਂ ਦੇ ਸਾਈਡ ਇਫੈਕਟ ਬਹੁਤ ਘੱਟ ਹੁੰਦੇ ਆ। ਜੇ ਥੋੜ੍ਹੀ ਬਹੁਤੀ ਵੱਧ ਵੀ ਲੈ ਲਈ ਤਾਂ ਉਹ ਇਹਨਾਂ ਨੁਕਸਾਨ ਨਹੀਂ ਕਰਦੀ ਆਮ ਤੌਰ 'ਤੇ। ਸੋ ਹਲਦੀ ਐਂਟੀ ਇਨਫਲਾਮੇਟਰੀ ਆ, ਪਰ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਜੇ ਆਪਾਂ ਆਪਣੇ ਬਿਲਕੁਲ ਧਿਆਨ ਨਾ ਦਈਏ, ਅਣਗਹਿਲੀ ਕਰਕੇ ਰੋਜ਼ ਆਪਣਾ ਗੋਡਾ ਮੇਜ਼ 'ਚ ਮਾਰੀਏ,
ਰਾਈਟ,
ਅਤੇ ਫਿਰ ਐਡਵਲ ਖਾਈ ਜਾਈਏ ਅਤੇ ਉਹ ਗੋਡਾ ਐਡਵਲ ਦੀ ਡੋਜ਼ ਵਧਾਉਣੀ ਪੈਣੀ ਹੈ,
ਬਿਲਕੁਲ,
ਗੋਡਾ ਫਿਰ ਦੁਖੂਗਾ,
ਬਿਲਕੁਲ।
ਸੋ ਇਸੇ ਤਰ੍ਹਾਂ ਹਲਦੀ ਨਾਲ ਅਸਰ ਜ਼ਰੂਰ ਪਊਗਾ
ਜੀ,
ਡੈਫੀਨੇਟਲੀ
ਜੀ,
ਪਰ ਜੇ ਉਹਦਾ ਜਿਹੜਾ ਕਾਰਨ ਆ ਉਹਨੂੰ ਨਹੀਂ ਠੀਕ ਕੀਤਾ ਗਿਆ ਅਤੇ ਉਹ ਫਿਰ ਇੱਕ ਤਰ੍ਹਾਂ ਨਾਲ ਅਸੀਂ ਟੋਟਕਾ ਲੱਭ ਲਿਆ, ਉਹ ਥੋੜ੍ਹੀ ਦੇਰ ਕੰਮ ਕਰੂਗਾ, ਫਿਰ ਅੰਦਰ ਹੀ ਅੰਦਰ ਨੁਕਸਾਨ ਹੋਰ ਹੋ ਜਾਂਦਾ। ਇੱਕ ਬੜੀ ਇੰਟਰਸਟਿੰਗ ਸਟੱਡੀ ਆਈ ਸੀ ਵਜੇ, ਈਵਨ ਜਿਹੜੇ ਟਮਾਟਰ ਨੇ,
ਹਾਂਜੀ,
ਸੋ ਇੱਕ ਇਹ ਮੈਨੂੰ ਬੜਾ ਹੈਰਾਨੀ ਹੋਈ ਸੁਣ ਕੇ ਸਟੱਡੀ ਕਿ ਜਿਹੜੇ ਟਮਾਟਰ ਨੇ ਉਹ ਜ਼ਿਆਦਾ ਖਾਂਦੇ ਲੋਕ, ਉਹਨਾਂ ਦੇ ਗਮਸ ਦੇ ਵਿੱਚ ਇਨਫਲਮੇਸ਼ਨ ਘੱਟ ਸੀਗੀ।
ਅੱਛਾ ਜੀ।
ਸੋ ਟਮਾਟਰਾਂ ਦੇ ਵਿੱਚ ਕੋਈ ਇਹੋ ਜਿਹਾ ਕੈਮੀਕਲ ਜਾਂ ਇਹੋ ਜਿਹਾ ਫਾਈਟੋ ਨਿਊਟ੍ਰੀਐਂਟ ਹੁੰਦਾ ਜਿਹੜਾ ਗਮਸ ਵਾਸਤੇ ਐਂਟੀ ਇਨਫਲਮੇਟਰੀ ਹੈ।
ਓ ਅੱਛਾ,
ਪਰ ਇਹ ਇਹ ਹੱਲ ਨਹੀਂ ਹੈਗਾ ਗਮ ਡਿਜ਼ੀਜ਼ ਦਾ।
ਰਾਈਟ।
ਗਮ ਡਿਜ਼ੀਜ਼ ਦਾ ਹੱਲ, ਜਿਵੇਂ ਆਪਾਂ ਸਰੀਰ ਦੀ ਗੱਲ ਕਰਦੇ ਹਾਂ, ਕਿ ਜਿਹੜੀਆਂ ਆਦਤਾਂ ਗਲਤ ਨੇ ਉਹਨਾਂ ਨੂੰ ਠੀਕ ਕੀਤੇ ਬਿਨਾਂ ਹੋਰ ਕੋਈ ਪੱਕਾ ਤਰੀਕਾ ਨਹੀਂ ਲੱਭਿਆ ਜਾ ਸਕਦਾ
ਜੀ। ਇੱਕ ਡਾਕਟਰ ਸਾਹਿਬ ਹੋਰ ਕੁਐਸਚਨ ਆਇਆ ਸੀ, ਕਹਿੰਦੇ ਜਦੋਂ ਦਾ ਇਲੈਕਟ੍ਰਿਕ ਬ੍ਰਸ਼ ਵਰਤਣਾ ਸ਼ੁਰੂ ਕੀਤਾ,
ਹਾਂਜੀ,
ਕਹਿੰਦੇ ਉਦੋਂ ਤੋਂ ਕਹਿੰਦੇ ਵੀ ਮੈਂ ਫਲੋਸਿੰਗ ਨਹੀਂ ਕਰਦਾ।
ਰਾਈਟ।
ਕਹਿੰਦੇ ਕੀ ਇਹ ਸਹੀ? ਕਹਿੰਦੇ ਮੇਰੇ ਦੰਦ ਮੈਨੂੰ ਲੱਗਦਾ ਬਿਲਕੁਲ ਐਨ ਸਾਫ਼ ਮਹਿਸੂਸ ਹੁੰਦੇ ਨੇ।
ਹਾਂਜੀ।
ਕਹਿੰਦੇ ਇਹ ਠੀਕ ਆ ਕਰਨਾ? ਇੱਕ ਨਾਲ ਇਹ ਵੀ ਦੱਸਿਓ, ਅੱਜ ਜਦੋਂ ਸਵੇਰੇ ਪੰਨੂ ਸਾਹਿਬ ਨਾਲ ਵੀ ਗੱਲ ਹੁੰਦੀ ਸੀ ਨਾ ਵੱਖਰੇ ਸੈਗਮੈਂਟ ਵਾਸਤੇ ਖ਼ਬਰਾਂ ਲਈ, ਅਤੇ ਉਹਦੇ ਵਿੱਚ ਵੀ ਗੱਲ ਤੁਰ ਪਈ, ਕਹਿੰਦੇ ਡਾਕਟਰ ਸਾਹਿਬ ਨੂੰ ਇਹ ਜ਼ਰੂਰ ਪੁੱਛੋ ਵੀ ਫਲੋਸਿੰਗ ਕਿੰਨੀ ਫ੍ਰੀਕੁਐਂਟਲੀ ਕਰਨੀ ਚਾਹੀਦੀ ਆ, ਐਜ਼ ਇਨ ਰੋਜ਼, ਜਾਂ ਕਿੰਨੀ ਕਿੰਨੀ ਕੁ ਵਾਰ ਕਰਨੀ ਚਾਹੀਦੀ ਆ ਬੰਦੇ ਨੂੰ?
ਬਿਲਕੁਲ। ਸੋ ਵਿਜੇ, ਬੜਾ ਵਧੀਆ ਸਵਾਲ ਹੈ, ਹੈ ਨਾ। ਇੱਕ ਤਾਂ ਸਾਡੇ ਆਫਿਸ ਦੇ ਵਿੱਚ ਨਾ ਪੋਸਟਰ ਲੱਗਿਆ ਹੋਇਆ, ਯੂ ਓਨਲੀ ਨੀਡ ਟੂ ਫਲੋਸ ਦ ਟੀਥ ਦੈਟ ਯੂ ਵਾਂਟ ਟੂ ਕੀਪ। ਜਿਹੜੇ ਦੰਦ ਤੁਹਾਨੂੰ ਨਹੀਂ ਚਾਹੀਦੇ ਉਹਨਾਂ ਨੂੰ ਫਲੋਸ ਨਾ ਕਰਿਆ ਕਰੋ। ਸੋ ਇੱਕ ਆਪਾਂ ਐਗਜ਼ਾਮਪਲ ਲਈਏ ਕਮਰੇ ਦੀ। ਕਮਰਾ ਹੈ, ਉਹਦੇ 'ਚ ਕਾਰਪੇਟ ਹੈ ਬੜਾ ਵੱਡਾ, ਅਤੇ ਉੱਥੇ ਰੋਜ਼ ਖਾਣ ਪੀਣ ਨਾਲ ਕੁਛ ਨਾ ਕੁਛ ਡੁੱਲ ਜਾਂਦਾ। ਆਪਾਂ ਉਹਦਾ ਇੱਕ ਹਿੱਸਾ ਪੂਰਾ ਸਾਫ਼ ਕਰਦੇ ਹਾਂ ਚੰਗੀ ਤਰ੍ਹਾਂ ਵੈਕਿਊਮ, ਪਰ ਖੁੰਝੇ ਸਾਫ਼ ਨਹੀਂ ਕਰਦੇ। ਖੁੰਝਿਆਂ 'ਚ ਸਾਰਾ ਕੁਛ ਸਗੋਂ ਹੋਰ ਜਮ੍ਹਾਂ ਹੋਈ ਜਾਂਦਾ, ਕਿਉਂਕਿ ਉੱਧਰ ਨੂੰ ਜਾਂਦਾ
ਜੀ।
ਸੋ ਬਾਕੀ ਸਫਾਈ ਪੂਰੀ ਹੈ, ਪਰ ਉਹ ਖੁੰਝੇ ਨਹੀਂ ਸਾਫ਼ ਹੁੰਦੇ, ਉੱਥੇ ਉੱਲੀ ਲੱਗ ਜਾਣੀ।
ਰਾਈਟ।
ਸੋ ਜੇ ਆਪਾਂ ਕਹੀਏ ਇਹਨੂੰ ਆਪਾਂ ਹਫ਼ਤੇ 'ਚ ਇੱਕ ਵਾਰੀ ਸਾਫ਼ ਕਰ ਲਿਆ ਕਰਾਂਗੇ, ਜਾਂ 2 ਦਿਨਾਂ ਬਾਅਦ ਇੱਕ ਵਾਰੀ ਸਾਫ਼ ਕਰ ਲਿਆ ਕਰਾਂਗੇ, ਬਿਹਤਰ ਆ, ਪਰ ਫਿਰ ਵੀ ਉਹ ਬਾਕੀ ਦੇ ਕਾਰਪਟ ਨਾਲੋਂ ਗੰਦਾ ਹੋ ਜਾਣਾ। ਸੋ ਜਿਹੜੇ ਗਮਸ ਨੇ ਉਹ ਵੀ ਇਸੇ ਤਰ੍ਹਾਂ, ਇੱਕ ਉਹਨਾਂ ਦਾ ਸਰਫੇਸ ਏਰੀਆ ਬਹੁਤ ਵੱਡਾ, ਜਿਹੜੇ ਮੂੰਹ ਦੇ ਅੰਦਰਲੀ ਸਕਿਨ ਆ ਨਾ, ਉਹ ਆਪਣੀ ਤਕਰੀਬਨ 4 ਆਰਮ ਦੀ ਜਿਹੜੀ ਬਾਂਹ ਦੀ ਸਕਿਨ ਆ, ਉਹਨਾਂ ਸਰਫੇਸ ਏਰੀਆ ਹੋ ਜਾਂਦਾ। ਤੇ ਜਦੋਂ ਬ੍ਰਸ਼ ਕਰੀਦਾ, ਇਲੈਕਟ੍ਰਿਕ ਬ੍ਰਸ਼ ਬੜੇ ਵਧੀਆ ਨੇ, ਜਿੰਨਾ ਮੈਨੂਅਲ ਬ੍ਰਸ਼ਿੰਗ ਜਿਹੜੀ ਹੱਥਾਂ ਨਾਲ ਕਰਨ ਵਾਲਾ ਬ੍ਰਸ਼ ਹੈ ਨਾ, ਉਹਦੇ ਨਾਲੋਂ ਬੈਟਰ ਨਹੀਂ ਹੈਗੇ ਇਲੈਕਟ੍ਰਿਕ ਬ੍ਰਸ਼।
ਅੱਛਾ ਜੀ।
ਜੇ ਤੁਹਾਡੀ ਮੈਨੂਅਲ ਟੈਕਨੀਕ ਵਧੀਆ, ਤੁਸੀਂ ਸਮਾਂ ਲਾ ਕੇ ਸੋਹਣੇ ਤਰੀਕੇ ਨਾਲ ਬ੍ਰਸ਼ ਕਰਦੇ ਹੋ, ਅਤੇ ਇਲੈਕਟ੍ਰਿਕ ਬ੍ਰਸ਼ ਉਨੇ ਹੀ ਵਧੀਆ ਨੇ। ਸੋ ਉਹਦੇ 'ਚ ਮੈਨੂਅਲ ਟੈਕਨੀਕ ਨਿਕਲ ਜਾਂਦੀ ਹੈ, ਸਹੀ ਤਰ੍ਹਾਂ ਉਹਨੂੰ ਪਲੇਸ ਕਰ ਲਓ ਹਰ ਜਗ੍ਹਾ 'ਤੇ, ਉਹਨੂੰ ਪੂਰਾ ਸਮਾਂ ਦਿਓ, ਉਹਦੇ ਨਾਲ ਸੋਹਣਾ ਬ੍ਰਸ਼ ਹੁੰਦਾ, ਬਟ ਦੇ ਆਰ ਨੋਟ ਬੈਟਰ। ਸੋ ਪਰ ਵਧੀਆ ਚੀਜ਼ ਆ, ਕਿਉਂਕਿ ਤੁਹਾਡਾ ਥੋੜ੍ਹਾ ਜਿਹਾ ਬੋਝ ਘੱਟ ਜਾਂਦਾ ਕਿ ਮੈਂ ਇੱਦਾਂ ਕਰਾਂ ਇੱਦਾਂ ਕਰਾਂ, ਹੈ ਨਾ। ਪਰ ਉਹ ਫਲੋਸਿੰਗ ਦਾ ਆਲਟਰਨੇਟਿਵ ਨਹੀਂ ਹੈ, ਕਿਉਂਕਿ ਬ੍ਰਸ਼ ਨੇ ਦੰਦਾਂ ਦੇ ਵਿਚਾਲੇ ਜਿਹੜੀ ਜਗ੍ਹਾ ਉਹਦੇ 'ਚ ਨਹੀਂ ਜਾਣਾ। ਜਿਵੇਂ ਆਪਾਂ ਐਗਜ਼ਾਮਪਲ ਦਿੱਤੀ ਸੀ, ਜੇ ਹੱਥ ਦੀਆਂ 5 ਉਂਗਲਾਂ ਜੋੜ ਲਈਏ ਅਤੇ ਉਹਨਾਂ ਨੂੰ ਸ਼ਹਿਦ 'ਚ ਡੁਬੋ ਦਈਏ, ਅਤੇ ਫਿਰ ਉਂਗਲਾਂ ਸੈਪਰੇਟ ਕਰਾਂਗੇ ਅਤੇ ਵਿਚਾਲੇ ਵੀ ਸ਼ਹਿਦ ਹੋਊਗਾ।
ਜੀ ਜੀ।
ਸੋ ਉੱਥੇ ਬ੍ਰਸ਼ ਨਹੀਂ ਜਾ ਰਿਹਾ, ਚਾਹੇ ਉਹ ਇਲੈਕਟ੍ਰਿਕ ਆ ਚਾਹੇ ਮੈਨੂਅਲ ਆ। ਸੋ ਫਲੋਸ ਕਰਨਾ ਬੜਾ ਜ਼ਰੂਰੀ ਹੈ, ਐਟ ਲੀਸਟ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਚਾਹੀਦਾ।
ਜੀ।
ਬਿਹਤਰ ਇਹ ਹੈ ਕਿ 2 ਵਾਰੀ ਕੀਤਾ ਜਾਏ, ਬਾਕੀ ਥੋੜ੍ਹਾ ਜਿਹਾ ਇੰਡੀਵਿਜੁਅਲ ਆ। ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਕਈ ਲੋਕ ਲੰਚ ਤੋਂ ਬਾਅਦ ਵੀ ਬ੍ਰਸ਼ ਕਰਦੇ ਨੇ।
ਜੀ।
ਸੋ ਬੜੀ ਚੰਗੀ ਆਦਤ ਆ ਜੇ ਉਹ ਕਰ ਸਕਦੇ ਨੇ, ਪਲੱਸ ਕਈਆਂ ਨੂੰ ਹੋ ਸਕਦਾ ਲਾਜ਼ਮੀ ਤੌਰ 'ਤੇ ਲੋੜ ਹੋਵੇ, ਉਹਨਾਂ ਦੇ ਦੰਦਾਂ ਦੀ ਹਾਲਤ ਥੋੜ੍ਹੀ ਜ਼ਿਆਦਾ ਕਮਜ਼ੋਰ ਹੋ ਗਈ ਹੋਵੇ।
ਇੱਕ ਡਾਕਟਰ ਸਾਹਿਬ ਹੋਰ ਕੁਐਸਚਨ ਆਇਆ, ਕਹਿੰਦੇ ਜਿਹੜੇ ਦੰਦਾਂ ਨੂੰ ਚਿੱਟੇ ਕਰਨ ਦੀਆਂ ਉਹ ਸਟ੍ਰਿਪਸ ਜਿਹੀਆਂ ਮਿਲਦੀਆਂ ਨੇ,
ਹਾਂਜੀ,
ਅਤੇ ਕਈ ਵਾਰੀ ਉਹ ਦੰਦ ਇੰਨੇ ਚਿੱਟੇ ਹੋਏ ਹੁੰਦੇ ਨੇ, ਤੁਸੀਂ ਇੱਕ ਦਿਨ ਪਹਿਲਾਂ ਬੰਦੇ ਨੂੰ ਵੇਖੋ ਹੱਸਦਾ ਹੁੰਦਾ ਅਤੇ ਡਿਫਰੈਂਟ, ਉਹ ਇੰਨੇ ਜ਼ਿਆਦਾ ਵਾਈਟਨਿੰਗ ਹੋ ਜਾਂਦੀ ਆ,
ਹਾਂਜੀ,
ਉਹ ਅਨਨੈਚੁਰਲ, ਮਤਲਬ ਉਹ ਜ਼ਿਆਦਾ ਹੀ ਅਟਪਟੀ ਲੱਗਣ ਲੱਗ ਜਾਂਦੀ ਆ।
ਬਿਲਕੁਲ।
ਸੋ ਇਜ਼ ਦੈਟ ਰੈਕਮੈਂਡਡ?
ਸੋ ਕੋਸਮੈਟਿਕ ਟ੍ਰੀਟਮੈਂਟ ਆ ਵਿਜੇ, ਅਤੇ ਚਿੱਟੀਆਂ ਚੀਜ਼ਾਂ ਨਾਲ ਨਾ ਇੱਕ ਕੋਸਮੈਟਿਕ ਇੰਡਸਟਰੀ ਦਾ ਬੜਾ ਪੈਸ਼ਨ ਆ, ਜਿਹਦਾ ਕਿ ਅਗੇਨ ਜੇ ਪਿਛੋਕੜ ਦੇਖਿਆ ਜਾਏ ਤਾਂ ਐਡਵਰਟਾਈਜ਼ਮੈਂਟ ਦੇ ਵਿੱਚ ਅਤੇ ਜ਼ਿਆਦਾ ਪੈਸਾ ਬਣਾਉਣ 'ਚ ਉਹਨਾਂ ਕੰਪਨੀਆਂ ਦਾ ਜ਼ੋਰ ਲੱਗਾ ਹੁੰਦਾ। ਸੋ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਵਾਈਟ ਪਾਊਡਰਸ ਤੋਂ ਦੂਰ ਰਹੋ,
ਵਾਈਟ
ਵਾਈਟ ਚੀਜ਼ਾਂ ਖਾਣ ਤੋਂ ਦੂਰ ਰਹੋ।
ਰਾਈਟ।
ਸੋ ਦੰਦ ਚਿੱਟੇ ਸੋਹਣੇ ਲੱਗਦੇ ਨੇ, ਪਰ ਉਹ ਕਿੰਨੇ ਚਿੱਟੇ ਦੰਦ ਕਿਸ ਚਿਹਰੇ 'ਤੇ ਸੋਹਣੇ ਲੱਗਣਗੇ, ਇਹਦੇ 'ਚ ਹੋਰ ਬਹੁਤ ਚੀਜ਼ਾਂ ਆ ਜਾਂਦੀਆਂ, ਸਕਿਨ ਦੀ ਟੋਨ ਕਿਹੋ ਜਿਹੀ ਹੈ।
ਦੈਟਸ ਟਰੂ।
ਸੋ ਜਿਹੜੇ ਲੋਕ ਅਕਸਰ ਜਿਨ੍ਹਾਂ ਦਾ ਰੰਗ ਥੋੜ੍ਹਾ ਜਿਹਾ ਪੱਕਾ ਹੋਏ, ਉਹਨਾਂ ਦੇ ਦੰਦ ਜ਼ਿਆਦਾ ਚਿੱਟੇ ਹੁੰਦੇ ਨੇ ਕੁਦਰਤੀ ਤੌਰ 'ਤੇ, ਜੇ ਜਨਰੇਸ਼ਨ ਜਿਵੇਂ ਦੇਖੀਆਂ ਜਾਣ, ਹੈ ਨਾ। ਜਿਹੜੇ ਲੋਕ ਫੇਅਰ ਸਕਿਨਡ ਨੇ ਉਹਨਾਂ ਦੇ ਦੰਦ ਥੋੜ੍ਹੇ ਜਿਹੇ ਘੱਟ ਚਿੱਟੇ ਹੁੰਦੇ ਨੇ, ਇਹ ਇਹ ਕੁਦਰਤੀ ਤੌਰ 'ਤੇ ਆ। ਪਰ ਇੰਡਸਟਰੀ ਦੇ ਵਿੱਚ ਹਾਲੀਵੁੱਡ ਵਾਲੀਆਂ ਸਮਾਈਲਸ ਦੇਖ ਕੇ ਉਹਨਾਂ ਨੇ ਵਨੀਅਰਸ ਜਾਂ ਕੋਸਮੈਟਿਕ ਟ੍ਰੀਟਮੈਂਟ ਕਰਾ ਕੇ ਐਕਸਟ੍ਰੀਮਲੀ ਦੰਦ ਚਿੱਟੇ ਕੀਤੇ ਹੁੰਦੇ ਆ, ਚਿਕਲੈਟ ਟੀਥ ਵੀ ਕਹਿੰਦੇ ਕਈ ਵਾਰੀ, ਹੈ ਨਾ। ਸੋ ਜਿਹੜੀਆਂ ਸਟ੍ਰਿਪਸ ਨੇ, ਜੇ ਤੁਹਾਡੇ ਦੰਦ ਤੰਦਰੁਸਤ ਆ, ਕੈਵਿਟੀਜ਼ ਨਹੀਂ ਹੈਗੀਆਂ, ਗਮ ਡਿਜ਼ੀਜ਼ ਨਹੀਂ ਹੈਗਾ, ਸੈਂਸਿਟਿਵਿਟੀ ਦੀ ਜ਼ਿਆਦਾ ਪ੍ਰੋਬਲਮ ਨਹੀਂ ਹੈ, ਅਤੇ ਵਰਤਣ ਦਾ ਕੋਈ ਨੁਕਸਾਨ ਨਹੀਂ, ਤੁਸੀਂ ਆਪਣੇ ਸ਼ੌਕ ਨਾਲ ਜਿੰਨੇ ਕੁ ਤੁਹਾਨੂੰ ਦੰਦ ਚਿੱਟੇ ਆਪ ਨੂੰ ਸੋਹਣੇ ਲੱਗਦੇ ਆ, ਕਰ ਸਕਦੇ ਹੋ।
ਜਿਵੇਂ ਪੇਂਟ ਦਾ ਸ਼ੇਡ ਸਿਲੈਕਟ ਕਰੀਦਾ ਨਾ, ਉਹ ਹਿਸਾਬ ਹੋਇਆ ਹੁੰਦਾ।
ਬਿਲਕੁਲ। ਅਤੇ ਇਹ ਬੜਾ ਇੰਡੀਵਿਜੁਅਲ ਆ ਵਿਜੇ, ਕਈ ਮਰੀਜ਼ ਜਾਂ ਕਈ ਕਲਚਰਸ ਦੇ ਵਿੱਚ ਸੋਨੇ ਦੇ ਦੰਦ ਲਵਾਉਣ ਨੂੰ ਬੜਾ ਵਧੀਆ ਮੰਨਿਆ ਜਾਂਦਾ।
ਦੈਟਸ ਟਰੂ।
ਸੋ ਮੈਨੂੰ ਕੁਛ ਮਰੀਜ਼ ਇਹੋ ਜਿਹੇ ਮਿਲੇ ਜਿਹੜੇ ਕਹਿੰਦੇ ਵੀ ਉਹਨਾਂ ਦੇ ਦੰਦ ਖਰਾਬ ਸੀ, ਤੇ ਮੋਹਰਲਾ ਦੰਦ ਜਿਹੜਾ ਦਿਖਦਾ ਜਦੋਂ ਹੱਸਦੇ ਨੇ ਤੇ ਉਹ ਕਹਿੰਦੇ ਇਹਦੇ 'ਤੇ ਹੁਣ ਕੈਪ ਚੜਾਉਣਾ ਪੈਣਾ, ਕਰਾਊਨ ਚੜਾਉਣਾ ਪੈਣਾ ਅਤੇ ਅਸੀਂ ਸੋਨੇ ਦਾ ਚੜਾਉਣਾ। ਮੈਂ ਕਿਹਾ ਯਾਰ ਉਹ ਤਾਂ ਬੜਾ ਭੈੜਾ ਲੱਗੂਗਾ ਹੈ ਨਾ, ਇਹ ਤਾਂ ਸਾਫ਼ ਤੁਹਾਡੇ ਸਾਹਮਣੇ ਆ। ਕਹਿੰਦੇ ਨਹੀਂ, ਮੇਰੇ ਤਾਂ ਇਹ ਬੜਾ ਦੇਰ ਤੋਂ ਡ੍ਰੀਮ ਸੀਗਾ ਕਿ ਇਹ ਸੋਨੇ ਦਾ ਸਾਡੇ ਕਲਚਰ 'ਚ ਇਹਨੂੰ ਬਹੁਤ ਵਧੀਆ ਮੰਨਿਆ ਜਾਂਦਾ। ਸੋ ਇਹ ਬੜੀ ਇੰਡੀਵਿਜੁਅਲ ਚੀਜ਼ ਆ, ਕਲਚਰਲੀ ਕਿੱਥੋਂ ਪਿਛੋਕੜ ਤੋਂ ਅਤੇ ਹਰੇਕ ਇਨਸਾਨ ਦੀ ਸੋਚ, ਆਪਣਾ ਚਿਹਰਾ ਸੋਹਣਾ ਲੱਗਣਾ ਚਾਹੀਦਾ ਸਾਰਿਆਂ ਨੂੰ।
ਇੱਕ ਡਾਕਟਰ ਸਾਹਿਬ ਹੋਰ ਸਵਾਲ ਆਇਆ, ਕਹਿੰਦੇ ਕਈ ਵਾਰੀ ਨਾ ਜੀਭ ਦੇ ਉੱਪਰ ਪਰਤ ਜੰਮ ਜਾਂਦੀ ਹੈ ਸਫੇਦ ਜਿਹੀ,
ਹਾਂਜੀ,
ਅਤੇ ਕਹਿੰਦੇ ਉਹਦੇ ਪਿੱਛੇ ਰੀਜ਼ਨ ਕੀ ਹੁੰਦਾ ਵੀ ਉਹ ਤੋਂ ਕਿਵੇਂ ਬਚਿਆ ਜਾ ਸਕਦਾ?
ਬਿਲਕੁਲ ਵਿਜੇ, ਜਿਹੜੀ ਜੀਭ ਆ ਇਹ ਬੜੇ ਕੰਮ ਕਰਦੀ ਹੈ, ਇਹਦੇ 'ਤੇ ਟੇਸਟ ਦੇ ਸੈਂਸਰਸ ਨੇ। ਸੋ ਜਿਹੜੀਆਂ ਆਪਣੀਆਂ ਟੇਸਟ ਬਰਡਸ ਆ ਉਹ ਸਾਰੀਆਂ ਜ਼ੁਬਾਨ 'ਤੇ ਨੇ
ਜੀ,
ਅਤੇ ਜਿਹੜੀਆਂ ਟੇਸਟ ਬਰਡਸ ਆ ਇਹ ਹਲਕੇ ਹਲਕੇ ਬਰੀਕ ਬਰੀਕ ਜਿਹੇ ਵਾਲ ਹੁੰਦੇ ਨੇ, ਜਿਸ ਤਰ੍ਹਾਂ ਇਸ ਤਰ੍ਹਾਂ ਜੀਭ ਦਾ ਉੱਪਰਲਾ ਸਰਫੇਸ ਇਸ ਤਰ੍ਹਾਂ ਦਾ, ਇਹ ਸਮੂਥ ਨਹੀਂ ਹੈਗਾ, ਉਹਦਾ ਵੀ ਜਿਵੇਂ ਸਰਫੇਸ ਏਰੀਆ ਕੁਦਰਤ ਨੇ ਵਧਾਇਆ ਹੋਇਆ ਛੋਟੇ ਛੋਟੇ ਵਾਲ ਪੈਦਾ ਕਰਕੇ, ਪਰ ਉਹ ਜਿਹੜੇ ਛੋਟੇ ਛੋਟੇ ਵਾਲ ਨੇ ਉਹਨਾਂ 'ਚ ਕੁਛ ਨਾ ਕੁਛ ਫਸ ਸਕਦਾ, ਖਾਸ ਕਰ ਜਿਹੜਾ ਬਰੀਕ ਜਾਂ ਜੇ ਮੂੰਹ ਦੇ ਵਿੱਚ ਡਰਾਈ ਮਾਊਥ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਇੱਕ ਪਰਤ ਜੀ ਬਣ ਜਾਏ। ਸੋ ਜਦੋਂ ਤਾਂ ਮੂੰਹ 'ਚ ਸਲਾਈਵਾ ਸੋਹਣਾ ਆਉਂਦਾ, ਆਪਾਂ ਪਾਣੀ ਇਨਫ ਪੀਂਦੇ ਹਾਂ, ਜੀਭ ਤਕਰੀਬਨ ਸਾਫ਼ ਰਹਿੰਦੀ ਹੈ, ਪਰ ਜੇ ਡਰਾਈ ਮਾਊਥ ਹੋਵੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਉਹ ਪਰਤ ਦੇ ਵਿੱਚ ਕੁਛ ਫਸ ਜਾਏ, ਅਤੇ ਜਿਹਨੂੰ ਟੰਗ ਕਲੀਨ ਕਰਨੀ ਕਹਿੰਦੇ ਨੇ ਉਹ ਕਰ ਲੈਣੀ ਚਾਹੀਦੀ ਹੈ। ਟੰਗ ਕਲੀਨਿੰਗ ਵੀ ਜ਼ਿਆਦਾ ਜ਼ੋਰ ਲਾ ਕੇ ਨਹੀਂ ਕਰਨੀ ਚਾਹੀਦੀ। ਟੰਗ ਸਕ੍ਰੇਪਰਸ ਪਹਿਲਾਂ ਬੜੇ ਹਾਰਸ਼ ਆਉਂਦੇ ਹੁੰਦੇ ਸੀ ਮੈਟਲ ਦੇ, ਆਮ ਅਕਸਰ ਸੋਚ ਇਹ ਹੁੰਦੀ ਵੀ ਜ਼ੋਰ ਦੀ ਸਾਫ਼ ਕਰੋ ਜਿਹੜੀ ਚੀਜ਼ ਕਰਨੀ ਹੈ, ਪਰ ਇਹ ਜ਼ੋਰ ਦੀ ਸਾਫ਼ ਕਰਨ ਵਾਲੀ ਚੀਜ਼ ਨਹੀਂ ਹੈ। ਬੜੇ ਵਧੀਆ ਪਲਾਸਟਿਕ ਦੇ ਟੰਗ ਸਕ੍ਰੇਪਰ ਜਾਂ ਟੰਗ ਕਲੀਨਰ ਆਉਂਦੇ ਨੇ, ਉਹਨਾਂ ਨੂੰ ਹਲਕਾ ਜਿਹਾ ਪਿੱਛੇ ਰੱਖ ਕੇ ਗਾਹਾਂ ਨੂੰ ਜੇ ਫੇਰਿਆ ਜਾਏ ਇੱਕੋ ਡਾਇਰੈਕਸ਼ਨ 'ਚ, ਜਿਵੇਂ ਵੀ ਆਪਾਂ ਕੋਈ ਵੀ ਕਾਰਪੇਟ ਵਾਲੀ ਚੀਜ਼ ਸਾਫ਼ ਕਰਦੇ ਹਾਂ ਉਹਦੇ ਨਾਲ ਟੰਗ ਕਲੀਨ ਹੋ ਜਾਂਦੀ ਹੈ, ਅਤੇ ਉਹ ਪਰਤ ਰਾਤ ਨੂੰ ਤੁਸੀਂ ਖਾਸ ਕਰ ਸੌਣ ਤੋਂ ਪਹਿਲਾਂ ਸਾਫ਼ ਕਰਕੇ ਸੌਂ ਤਾਂ ਬਿਹਤਰ ਰਹਿੰਦਾ। ਪਲੱਸ ਜਦੋਂ ਤੁਸੀਂ ਆਪਣੇ ਆਪ ਨੂੰ ਹਾਈਡਰੇਟਡ ਰੱਖਦੇ ਹੋ, ਇਨਫ ਪਾਣੀ ਪੀਂਦੇ ਹੋ, ਤੁਹਾਡੇ ਸੈਲਸ ਹਾਈਡਰੇਟਡ ਨੇ, ਉਹਦੇ ਨਾਲ ਇਸ ਤਰ੍ਹਾਂ ਦੀ ਪ੍ਰੋਬਲਮ ਘੱਟ ਆਉਂਦੀ ਹੈ।
ਇੱਕ ਵੈਸੇ ਆਮ ਤੌਰ 'ਤੇ ਇਹ ਵੀ ਗੱਲ ਸਹੀ ਹੈ ਜੀ ਵੀ ਥੋੜ੍ਹਾ ਜਿਵੇਂ ਚਾਹ ਕੌਫੀ ਪੀਣ ਤੋਂ ਬਾਅਦ ਇੱਕ ਘੁੱਟ ਪਾਣੀ ਦਾ ਭਰ ਕੇ ਥੋੜ੍ਹਾ ਜਿਹਾ ਗਾਰਗਲ ਜਿਹਾ ਕਰਕੇ ਉਹਨੂੰ ਪੀ ਲੈਣਾ ਚਾਹੀਦਾ, ਜਸਟ ਟੂ ਕਲੀਨ ਐਵਰੀਥਿੰਗ।
ਵਿਜੇ, ਬੜਾ ਇੰਪੋਰਟੈਂਟ ਸਵਾਲ ਹੈ
ਜੀ।
ਮੈਂ ਕਈ ਲੋਕਾਂ ਨੂੰ ਜਾਣਦਾ ਜਿਹੜੇ ਇਸ ਤਰ੍ਹਾਂ ਕਰਨਾ ਪਸੰਦ ਕਰਦੇ ਨੇ, ਪਰ ਖੋਜ ਇਹ ਕਹਿੰਦੀ ਹੈ ਕਿ ਜਿਨ੍ਹਾਂ ਦੇ ਐਸੀਡਿਟੀ ਦੀ ਪ੍ਰੋਬਲਮ ਆ ਜਾਂ ਜਿਨ੍ਹਾਂ ਦੇ ਦੰਦ ਦੇ ਵਿੱਚ ਜਿਹੜੀ ਐਨੈਮਲ ਦੀ ਪਰਤ ਆ ਉਹ ਥੋੜ੍ਹੀ ਜਿਹੀ ਖੁਰੀ ਹੋਈ ਆ ਜਾਂ ਘੱਸੀ ਹੋਈ ਆ, ਉਹ ਇੰਨੀ ਹਾਰਡ ਜਾਂ ਇੰਨੀ ਉਹਦਾ ਪੱਧਰ ਘੱਟ ਆ, ਮਿਆਰ ਘੱਟ ਆ, ਜਦੋਂ ਆਪਾਂ ਚਾਹ ਜਾਂ ਕੌਫੀ ਪੀਂਦੇ ਹਾਂ ਜਨਰਲੀ ਥੋੜ੍ਹਾ ਜਿਹਾ ਐਸੀਡਿਕ, ਉਹਦਾ ਪੀ ਐੱਚ ਥੋੜ੍ਹਾ ਜਿਹਾ ਐਸੀਡਿਕ ਹੁੰਦਾ
ਜੀ,
ਅਤੇ ਜਦੋਂ ਐਸਿਡ ਨੂੰ ਮੂੰਹ 'ਚ ਫੇਰਿਆ ਜਾਵੇ ਤਾਂ ਉਹ ਦੰਦਾਂ ਨੂੰ ਜ਼ਿਆਦਾ ਖੋਰਦਾ। ਸੋ ਇਹ ਜਿਨ੍ਹਾਂ ਦੇ ਇਹੋ ਜਿਹੀ ਪ੍ਰੋਬਲਮ ਆ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਤਕਰੀਬਨ ਅੱਧਾ ਕੁ ਘੰਟਾ ਵੇਟ ਕਰਕੇ ਕਿ ਮੂੰਹ ਦਾ ਪੀ ਐੱਚ ਜਦੋਂ ਠੀਕ ਹੋ ਜਾਂਦਾ ਫਿਰ ਰਿੰਸ ਕਰਨਾ ਚਾਹੀਦਾ।
ਉਹ ਅੱਛਾ ਜੀ।
ਪਰ ਦੂਸਰੀ ਚੀਜ਼ ਜਿਹੜੀ, ਜੇ ਤੁਸੀਂ ਮਿੱਠਾ ਬਹੁਤ ਪਾਇਆ ਉਹਦੇ 'ਚ, ਕੋਈ ਵੀ ਸ਼ੂਗਰੀ ਚੀਜ਼ ਲਈ ਹੈ,
ਰਾਈਟ,
ਤਾਂ ਸ਼ੂਗਰ ਨੇ ਜਦੋਂ ਦੰਦਾਂ 'ਤੇ ਅਟੈਚ ਹੋ ਜਾਣਾ ਅਤੇ ਬੈਕਟੀਰੀਆ ਨੇ ਉਹ ਸ਼ੂਗਰ ਬ੍ਰੇਕਡਾਊਨ ਕਰਕੇ ਫਿਰ ਐਸਿਡ ਪੈਦਾ ਕਰਨਾ। ਸੋ ਉਸ ਐਸਿਡ ਪੈਦਾ ਨਾ ਹੋਵੇ ਇਸ ਲਈ ਚੰਗਾ ਹੈ ਕਿ ਉਹਨੂੰ ਜਿੰਨੀ ਛੇਤੀ ਸਾਫ਼ ਕਰਤਾ ਜਾਵੇ।
ਪਰ ਇਹ ਪਾਣੀ ਤਾਂਹੀਓ ਪੀਤਾ ਜਾਵੇ ਜਦੋਂ ਤੁਸੀਂ ਕੋਈ ਲਿਕੁਇਡ ਚੀਜ਼ ਕੰਜ਼ਿਊਮ ਕਰਕੇ ਹਟੇ ਹੋ ਸ਼ੂਗਰ ਵਾਲੀ।
ਈਵਨ ਜੇ ਤੁਸੀਂ ਕੋਈ ਚਬਾਉਣ ਵਾਲੀ ਚੀਜ਼ ਯੂਜ਼ ਕੀਤੀ ਆ
ਜੀ,
ਤੇ ਉਹਨੂੰ ਜਿੰਨੀ ਜਲਦੀ ਸਾਫ਼ ਕਰ ਲਓਗੇ, ਜ਼ਿਆਦਾ ਅਗਰੈਸਿਵਲੀ ਨਹੀਂ, ਨੋਰਮਲ ਤਰੀਕੇ ਨਾਲ, ਉਨਾ ਹੀ ਬਿਹਤਰ ਹੈ ਕਿ ਜਿਹੜੀ ਫ੍ਰੀਕੁਐਂਸੀ ਆ, ਜਿਹੜੀ ਡਿਊਰੇਸ਼ਨ ਆ ਮਿੱਠੇ ਦੇ ਕੰਟੈਕਟ ਦੀ ਦੰਦਾਂ ਦੇ ਨਾਲ, ਉਹ ਘੱਟ ਤੋਂ ਘੱਟ ਹੋਵੇ
ਜੀ।
ਕਈ ਸਟੱਡੀਜ਼, ਕਈ ਕੁਛ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਮੂੰਹ ਦੇ ਵਿੱਚ ਜਦੋਂ ਆਪਾਂ ਇਹਨੂੰ ਬਰੀਕੀ 'ਚ ਜਾ ਕੇ ਦੇਖਦੇ ਹਾਂ ਨਾ, ਤੇ ਬਹੁਤ ਹੀ ਕੁਦਰਤ ਅਚੰਭਿਤ ਕਰਨ ਵਾਲੀ ਹੈ, ਬਾਇਓਫਿਲਮ ਬਣ ਜਾਂਦੀ ਹੈ, ਇੱਕ ਪਤਲੀ ਜਿਹੀ ਫਿਲਮ, ਇੱਕ ਪਤਲੀ ਜਿਹੀ ਲੇਅਰ ਬਣ ਜਾਂਦੀ ਹੈ ਤਕਰੀਬਨ ਹਰ ਸਰਫੇਸ 'ਤੇ, ਆਪਣੀ ਸਕਿਨ 'ਤੇ ਵੀ ਹੁੰਦੀ ਹੈ, ਦੰਦਾਂ 'ਤੇ ਵੀ ਹੁੰਦੀ ਹੈ। ਉਹ ਬਾਇਓਫਿਲਮ ਜਿਹੜੀ ਹੈ ਉਹਦੇ 'ਚ ਬੈਕਟੀਰੀਆ ਜਾ ਕੇ ਜਮ੍ਹਾਂ ਹੁੰਦੇ ਨੇ। ਸੋ ਕਈਆਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਖਾਣ ਤੋਂ ਥੋੜ੍ਹਾ ਚਿਰ ਪਹਿਲਾਂ ਬਰੱਸ਼ ਕਰ ਲਿਆ ਕਰੋ, ਤਾਂ ਕਿ ਉਹ ਜਿਹੜੀ ਬਾਇਓਫਿਲਮ ਆ ਉਹ ਦੂਰ ਹੋ ਜਾਏ, ਉਹ ਸਾਫ਼ ਹੋ ਜਾਏ, ਕਿਉਂਕਿ ਖਾਣ ਤੋਂ ਇਮੀਡੀਏਟਲੀ ਬਾਅਦ 'ਚ ਬਰੱਸ਼ ਕਰਨਾ ਉਹਨਾਂ ਲਈ ਇੰਨਾ ਫਾਇਦੇਮੰਦ ਨਹੀਂ, ਉਹਨਾਂ ਦੇ ਦੰਦ ਘੱਸ ਸਕਦੇ ਨੇ ਉਹਦੇ ਨਾਲ। ਪਰ ਬੜੇ ਥੋੜ੍ਹੇ ਮਰੀਜ਼ ਇਹੋ ਜਿਹੇ ਹੁੰਦੇ, ਆਮ ਬਿਹਤਰ ਇਹੀ ਹੈਗਾ ਕਿ ਖਾਣਾ ਖਾ ਕੇ ਦੰਦ ਸਾਫ਼ ਕੀਤੇ ਜਾਏ।
ਕੁਇਕਲੀ ਇਹ ਦੱਸਿਓ ਜੀ, ਬਹੁਤ ਸਾਰੇ ਜਿਹੜੇ ਸੁਣਨ ਵਾਲੇ ਨੇ ਆ ਬੱਚੇ ਨੇ ਨਾ, ਕੰਟੈਕਟ ਸਪੋਰਟਸ ਦੇ ਵਿੱਚ ਨੇ, ਕਈ ਕਰਾਟੇ ਸਿੱਖਦੇ ਨੇ ਨਾ ਜਾਂ ਉਹ ਪ੍ਰੈਕਟਿਸ ਕਰਦੇ ਨੇ, ਜਾਂ ਫਿਰ ਆਈਸ ਹਾਕੀ, ਬਾਕਸਿੰਗ ਕਰਦੇ ਨੇ, ਉਹ ਕਿ ਮਾਊਥ ਗਾਰਡ ਦੀ ਵਰਤੋਂ ਕਰਦੇ ਨੇ, ਉਹ ਮਾਊਥ ਗਾਰਡ ਦੰਦਾਂ ਵਾਸਤੇ ਬੈਨੀਫਿਸ਼ੀਅਲ ਹੈ ਜਾਂ ਕੋਈ ਉਹਦੇ ਕਰਕੇ ਨੁਕਸਾਨ ਵੀ ਹੋ ਸਕਦਾ?
100% ਬੈਨੀਫਿਸ਼ੀਅਲ ਹੈ ਵਿਜੇ, ਅਤੇ ਬਹੁਤ ਜ਼ਰੂਰੀ ਹੈ ਲਾਉਣਾ। ਹਰ ਸਾਲ ਕੁਛ ਨਾ ਕੋਈ ਮਰੀਜ਼ ਸਾਡੇ ਆਫਿਸ ਜ਼ਰੂਰ ਆਉਂਦੇ ਨੇ ਜਿਹੜੇ ਹਾਕੀ ਖੇਡ ਰਹੇ ਸੀ ਜਾਂ ਕਿੱਕ ਬਾਕਸਿੰਗ ਕਰ ਰਹੇ ਸੀ ਅਤੇ ਉਹਨਾਂ ਦਾ ਦੰਦ ਫ੍ਰੈਕਚਰ ਹੋ ਗਿਆ ਜਾਂ ਨਿਕਲ ਗਿਆ ਜਾਂ ਹੱਡੀ ਫ੍ਰੈਕਚਰ ਹੋ ਗਈ। ਸੋ ਦੰਦਾਂ ਨੂੰ ਬਚਾਉਣ ਲਈ ਤਾਂ ਲਾਜ਼ਮੀ ਹੈ, ਪਰ ਜਿਹਨੂੰ ਆਪਾਂ ਕਨਕਸ਼ਨ ਕਹਿੰਦੇ ਹਾਂ ਉਹਦੇ ਲਈ ਬੜਾ ਜ਼ਰੂਰੀ ਹੈ। ਸੋ ਦੰਦਾਂ ਨੂੰ ਛੱਡੋ, ਦਿਮਾਗ ਨੂੰ ਬਚਾਉਣ ਲਈ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਕੋਈ ਵੀ ਸ਼ੌਕ ਲੱਗਦਾ ਜੇ ਆਪਣੇ ਮੈਂਡੀਬਲ 'ਤੇ ਜਬਾੜੇ 'ਤੇ ਕੋਈ ਸੱਟ ਲੱਗੇ
ਜੀ
ਅਤੇ ਉਹ ਹਾਰਡ ਚੀਜ਼ਾਂ ਨੇ, ਜਬਾੜਾ ਹਾਰਡ ਆ, ਉੱਪਰਲੀ ਹੱਡੀ ਹਾਰਡ ਆ, ਮੂੰਹ ਦੀਆਂ ਸਾਰੀਆਂ ਹੱਡੀਆਂ ਹਾਰਡ ਨੇ, ਅਤੇ ਉਹਨਾਂ ਦਾ ਇੰਪੈਕਟ ਜਾ ਕੇ ਬ੍ਰੇਨ 'ਚ ਵੀ ਪੈਂਦਾ ਜਿਸ ਨਾਲ ਕਨਕਸ਼ਨ ਹੁੰਦੀ ਹੈ
ਜੀ।
ਸੋ ਜਿਹੜਾ ਮਾਊਥ ਗਾਰਡ ਆ, ਕਿਉਂਕਿ ਜਬਾੜੇ 'ਤੇ ਆਮ ਤੌਰ 'ਤੇ ਹਿੱਟ ਹੋ ਜਾਂਦਾ ਮਾਰਸ਼ਲ ਆਰਟਸ ਦੇ ਵਿੱਚ ਵੀ ਬਾਕੀ ਖੇਡਾਂ 'ਚ ਵੀ, ਅਤੇ ਉਹ ਇੱਕ ਕੁਸ਼ਨ ਆ ਜਿਹੜਾ ਸ਼ੌਕ ਅਬਜ਼ੋਰਬ ਕਰ ਲੈਂਦਾ ਜੇ ਉਹ ਸਹੀ ਤਰ੍ਹਾਂ ਬਣਿਆ ਹੋਵੇ
ਰਾਈਟ,
ਅਤੇ ਉਹ ਤੁਹਾਡੇ ਸਿਰ ਨੂੰ ਬਚਾ ਲੈਂਦਾ,
ਤੁਹਾਡੇ
ਬ੍ਰੇਨ ਨੂੰ ਕਨਕਸ਼ਨ ਤੋਂ ਬਚਾ ਲੈਂਦਾ। ਸੋ ਲਾਉਣਾ ਬਹੁਤ ਜ਼ਰੂਰੀ ਹੈ। ਅਤੇ ਕਹਿੰਦੇ ਹੁੰਦੇ ਨਾ ਵੀ ਉਹ ਇੱਕ ਪੁਰਾਣੀ ਗੱਲ ਆ ਵੀ ਦੰਦ ਕੱਢੀ ਜਾਂਦਾ, ਉਹ ਦੰਦ ਕੱਢੀ ਜਾਂਦਾ ਹੱਸਣ ਨੂੰ ਕਹਿੰਦੇ, ਉਸ ਤਰ੍ਹਾਂ ਕੱਢਣੇ ਚਾਹੀਦੇ ਆ, ਪਰ ਖੇਡਾਂ ਨਾ ਇਹੋ ਜਿਹੀਆਂ ਖੇਡੋ ਜਿਹਦੇ 'ਚ ਦੰਦ ਨਿਕਲ ਜਾਣ, ਉਹਨਾਂ ਨੂੰ ਬਚਾ ਕੇ ਰੱਖੋ
ਜੀ। ਡਾਕਟਰ ਸਾਹਿਬ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਅਗਲੇ ਹਫ਼ਤੇ ਨਾ ਇੱਕ ਸਪੈਸੀਫਿਕਲੀ ਜੇ ਹੋ ਸਕੇ ਗੱਲਬਾਤ ਕਰਦੇ ਹਾਂ ਸਿਰਫ ਬਜ਼ੁਰਗਾਂ ਦੀ ਡੈਂਟਲ ਹੈਲਥ ਬਾਰੇ,
ਜ਼ਰੂਰ,
ਕਿਉਂਕਿ ਉਹਦੇ ਨਾਲ ਵੀ ਸੰਬੰਧਿਤ ਕਈ ਸਵਾਲ ਆਉਂਦੇ ਰਹਿੰਦੇ ਨੇ, ਅਤੇ ਸੁਣਨ ਵਾਲਿਆਂ ਨੂੰ ਵੀ ਇਹ ਗੁਜ਼ਾਰਿਸ਼ ਹੈ ਜੇ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤਾਂ ਅਗਲੇ ਹਫ਼ਤੇ ਤੋਂ ਪਹਿਲਾਂ ਤੁਸੀਂ ਸਾਨੂੰ ਕੁਐਸਚਨ ਨੂੰ ਭੇਜ ਸਕਦੇ ਹੋ। ਵਟਸਐਪ ਦਾ ਨੰਬਰ ਹੈ 604-807-0915। ਅਗਲੇ ਹਫ਼ਤੇ ਡਾਕਟਰ ਸਾਹਿਬ ਬਜ਼ੁਰਗਾਂ ਦੀ ਡੈਂਟਲ ਹੈਲਥ ਬਾਰੇ ਗੱਲਬਾਤ ਕਰਦੇ ਹਾਂ ਜੀ।
ਬਿਲਕੁਲ ਜ਼ਰੂਰ,
ਬਹੁਤ ਮਿਹਰਬਾਨੀ, ਥੈਂਕ ਯੂ
ਜੀ।